And now, News Takeaway.
ਟੇਕ ਅਵੇ ਸੈਗਮੈਂਟ ਦੇ ਵਿੱਚ ਆਪਾਂ ਵਾਸੂ ਕੁਮਾਰ ਜੀ ਦਾ ਸਵਾਗਤ ਕਰਦੇ ਹਾਂ। ਵਾਸੂ ਗੁੱਡ ਮਾਰਨਿੰਗ, ਸਵਾਗਤ ਹੈ ਤੁਹਾਡਾ।
ਜਸਪ੍ਰੀਤ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਠੀਕ ਠਾਕ। ਮੈਂ ਥੋੜੀ ਜੀ ਕਨਫਿਊਜ਼ਡ ਹਾਂ ਜਿਹੜੇ ਸਪੋਂਸਰਸ ਨੇ, ਵੀ ਕਿਹੜਾ ਸਪੋਂਸਰ ਕਿੱਥੇ ਬੋਲਣਾ, ਕਿਹੜੀ ਲਾਈਵ ਅਨਾਊਂਸਮੈਂਟ ਕਿੱਥੇ ਬੋਲਣੀ ਆ, ਸੋ ਉਹ ਚੀਜ਼ਾਂ ਨੂੰ ਲੈ ਕੇ ਮੈਂ ਥੋੜੀ ਜ਼ਿਆਦਾ ਫੋਕਸਡ ਆ ਇੱਧਰ।
ਆਈ ਅੰਡਰਸਟੈਂਡ। ਮੈਂ ਲਿਸਨਰਸ ਨੂੰ ਵੀ ਦੱਸਣਾ ਚਾਹਾਂਗਾ ਕਿ ਕਿਸੇ ਦਾ ਸ਼ੋਅ ਹੋਸਟ ਕਰਨਾ ਕਿਸੇ ਦੀ ਗੈਰਹਾਜ਼ਰੀ ਵਿੱਚ, ਤੇ ਉਹ ਵੀ ਮਾਰਨਿੰਗ ਸ਼ੋਅ ਵਿਜੇ ਜੀ ਦੀ ਗੈਰਹਾਜ਼ਰੀ ਵਿੱਚ ਹੋਸਟ ਕਰਨਾ ਸੌਖਾ ਨਹੀਂ ਹੁੰਦਾ ਵਿਦ ਸੋ ਮੈਨੀ ਯੂ ਨੋ ਸਪੌਂਸਰਸ ਐਂਡ ਜਿਹੜਾ ਲੌਗ ਹੈ ਬੜਾ ਕੰਪਲੀਕੇਟਡ ਹੁੰਦਾ, ਸੋ ਮੈਨੀ ਬੈਲਸ ਐਂਡ ਵਿਸਲਸ, ਸੋ ਕਿਸੇ ਦਾ ਵੀ ਸ਼ੋਅ ਹੋਸਟ ਕਰਨਾ
ਹਰ ਪ੍ਰੋਗਰਾਮ ਦਾ ਲੌਗ ਐਕਚੁਅਲੀ ਵੱਖਰਾ ਹੈ,
ਫਲੋ ਹੁੰਦਾ ਹੈ। ਸੋ ਬਹੁਤ ਬਹੁਤ ਤੁਹਾਨੂੰ ਕ੍ਰੈਡਿਟ ਕਿ ਤੁਸੀਂ ਇਹ ਕਰ ਰਹੇ ਹੋ, ਸੌਖਾ ਕੰਮ ਨਹੀਂ ਹੈ।
ਆਈ ਹੋਪ ਮੈਂ ਠੀਕ ਕਰ ਰਹੀ ਹਾਂ
ਐਂਡ ਬਿਗ ਸ਼ੂਜ਼ ਟੂ ਫਿਲ।
ਮੋਸਟ ਇੰਪੋਰਟੈਂਟ ਉਹ ਹੋਇਆ ਕਿ ਮੈਂ ਠੀਕ ਕਰ ਰਹੀ ਹਾਂ, ਮੈਂ ਸਾਰਾ ਕੁਝ ਸਹੀ ਪੜ੍ਹੀ ਜਾ ਰਹੀ ਹਾਂ, ਜਿਸ ਵੇਲੇ ਜਿਹੜੀ ਚੀਜ਼ ਪੜ੍ਹਨੀ ਆ ਉਹ ਪੜ੍ਹੀ ਜਾ ਰਹੀ ਹਾਂ, ਆਈ ਐਮ ਹੋਪਿੰਗ ਦੈਟ। ਅੱਛਾ ਬਸ ਹੁਣ ਆਪਾਂ ਸ਼ੁਰੂਆਤ ਕਰੀਏ ਜੀ ਅੱਜ ਦੀਆਂ ਖਬਰਾਂ ਨਾਲ। ਜਿਹੜੀ ਸਰੀ ਗਿਲਫਰਡ ਵਾਲੀ ਰਾਈਟਿੰਗ ਆ, ਹੋਨਵੀਰ ਰੰਧਾਵਾ ਬੀ ਸੀ ਕੰਜ਼ਰਵੇਟਿਵ ਦੇ ਕੈਂਡੀਡੇਟ ਜਿਹੜੇ ਕਿ ਹਾਰ ਗਏ ਸੀ 21-22 ਵੋਟਾਂ ਦੇ ਫਰਕ ਨਾਲ, ਹਾਰੇ
22
ਵੋਟਾਂ ਦੇ ਫਰਕ ਨਾਲ, ਗੈਰੀ ਬੈਗ ਤੋਂ ਹਾਰੇ ਸੀਗੇ। ਅਫਕੋਰਸ ਉਹਨਾਂ ਨੇ ਕੁਛ ਇਰੈਗੂਲੈਰਿਟੀਜ਼, ਵੋਟਿੰਗ ਇਰੈਗੂਲੈਰਿਟੀਜ਼ ਦਾ ਉਹਨਾਂ ਨੇ ਦੋਸ਼ ਲਗਾਏ, ਐਲੀਗੇਸ਼ਨਸ ਲਗਾਈਆਂ ਉਹਨਾਂ ਨੇ, ਆਪਣਾ ਜਿਹੜੇ ਜਿਹੜੀਆਂ ਇਹ ਐਲੀਗੇਸ਼ਨਸ ਨੇ ਆਪਣੀ ਇਨਵੈਸਟੀਗੇਸ਼ਨ ਦੀ ਉਹਨਾਂ ਨੇ ਮੰਗ ਕੀਤੀ ਸੀ ਇਲੈਕਸ਼ਨਸ ਬੀ ਸੀ ਤੋਂ। ਉਹਨਾਂ ਨੇ ਆਰ ਸੀ ਐਮ ਪੀ ਨੂੰ ਇਨਵੋਲਵ ਕਰਨ ਦੀਆਂ ਗੱਲਾਂ ਬਾਤਾਂ ਕਹੀਆਂ ਸੀ। ਉਸ ਕੇਸ ਦੇ ਵਿੱਚ ਇੱਕ ਨਵਾਂ ਟਵਿਸਟ ਆਇਆ, ਉਹ ਟਵਿਸਟ ਕੀ ਆਇਆ ਜੀ?
ਸੋ ਕਾਫੀ ਸਾਰੇ ਟਵਿਸਟ ਇਨਫੈਕਟ ਆਏ ਨੇ। ਸੋ ਇਲੈਕਸ਼ਨਸ ਬੀ ਸੀ ਨੂੰ ਜਿਵੇਂ ਤੁਸੀਂ ਦੱਸਿਆ ਕਿ ਹੋਨਵੀਰ ਰੰਧਾਵਾ ਨੇ ਪਹਿਲਾਂ ਕੰਪਲੇਂਟ ਕੀਤੀ ਸੀ, ਉਸ ਤੋਂ ਬਾਅਦ ਨਾਲ ਦੇ ਨਾਲ ਹੀ ਉਹਨਾਂ ਨੇ ਬੀ ਸੀ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਮੁਕੱਦਮਾ ਦਾਇਰ ਕੀਤਾ ਸੀ। ਜਦੋਂ ਬੀ ਸੀ ਸੁਪਰੀਮ ਕੋਰਟ ਦੇ ਵਿੱਚ ਕਾਰਵਾਈ ਸ਼ੁਰੂ ਹੋਈ, ਇਲੈਕਸ਼ਨਸ ਬੀ ਸੀ ਨੇ ਕਿਹਾ ਕਿ ਅਸੀਂ ਆਪਣੀ ਤਫਤੀਸ਼ ਨੂੰ ਸਸਪੈਂਡ ਕਰ ਰਹੇ ਹਾਂ, ਉਹਨੂੰ ਰੋਕ ਰਹੇ ਹਾਂ ਜਿੰਨੀ ਦੇਰ ਤੱਕ ਮਾਮਲਾ ਸਬ ਜੂਡਿਸ ਹੈ, ਵੀ ਇੱਧਰੋਂ ਇਨਵੈਸਟੀਗੇਸ਼ਨ ਹੋ ਹਟੇ, ਫਿਰ ਬਾਅਦ 'ਚ ਦੇਖਾਂਗੇ ਅਸੀਂ ਕੀ ਕਰਨਾ ਕਿ ਜੱਜ ਦਾ ਕੀ ਨਤੀਜਾ ਆਉਂਦਾ। ਸੋ ਇਸ ਕੇਸ ਦੇ ਵਿੱਚ ਕਿਉਂਕਿ ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ, ਬਹੁਤ ਸਾਰੇ ਐਫੀਡੈਵਿਟਸ ਫਾਈਲ ਕੀਤੇ ਜਾ ਰਹੇ ਨੇ। ਸੋ ਪਹਿਲਾਂ ਐਲੀਗੇਸ਼ਨ ਹੋਨਵੀਰ ਰੰਧਾਵਾ ਵੱਲੋਂ ਪ੍ਰਮੁੱਖ ਤੌਰ 'ਤੇ ਇਹ ਲਗਾਈ ਗਈ ਸੀ ਕਿ ਉਹਨਾਂ ਦੇ ਕੋਲ ਪੁਖਤਾ ਸਬੂਤ ਨੇ, ਕਾਫੀ ਕਨਵਿੰਸਿੰਗ ਸਬੂਤ ਨੇ ਕਿ ਸਰੀ ਗਿਲਫਰਡ ਰਾਈਡਿੰਗ ਦੇ ਵਿੱਚ, ਕਿਉਂਕਿ ਫਰਕ ਸਿਰਫ 22 ਵੋਟਾਂ ਦਾ ਹੀ ਸੀ ਅੰਤਿਮ ਨਤੀਜੇ ਦੇ ਵਿੱਚ, ਕਹਿੰਦੇ 45 ਵੋਟਾਂ ਇੱਦਾਂ ਦੀਆਂ ਪੈ ਗਈਆਂ ਜਿਹੜੀਆਂ ਨਹੀਂ ਸੀ ਪੈਣੀਆਂ ਚਾਹੀਦੀਆਂ। ਇੱਕ ਚੀਜ਼ ਦੇ ਉੱਤੇ ਉਹਨਾਂ ਨੇ ਜ਼ਿਆਦਾ ਹਾਈਲਾਈਟ ਕੀਤਾ ਸੀ ਗੱਲ ਨੂੰ ਸਾਰੀ ਨੂੰ ਕਿ ਆਰਗਿਲ ਲੌਜ ਹੈ ਇੱਕ ਫੈਸਿਲਿਟੀ ਹੈ, ਕੇਅਰ ਫੈਸਿਲਿਟੀ, ਜਿਹਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਮੈਂਟਲ ਹੈਲਥ ਸਪੋਰਟਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਰੱਖਿਆ ਜਾਂਦਾ, ਉਹਦੇ ਵਿੱਚ 25 ਸੀਟਾਂ ਨੇ, ਤੇ ਉਸ ਲੌਜ ਦੇ ਵਿੱਚੋਂ 21 ਵੋਟਾਂ ਪਈਆਂ ਇਸ ਇਲੈਕਸ਼ਨ ਦੇ ਵਿੱਚ, ਤੇ ਸਾਰੀਆਂ ਦੱਸਿਆ ਗਿਆ ਸੀ ਕਿ ਮੇਲ ਇਨ ਬੈਲਟਸ ਰਾਹੀਂ ਵੋਟਾਂ ਪਈਆਂ ਨੇ। ਹੋਨਵੀਰ ਰੰਧਾਵਾ ਦੀ ਐਲੀਗੇਸ਼ਨ ਇਹ ਸੀ ਉਸ ਕੰਪਲੇਂਟ ਦੇ ਵਿੱਚ, ਉਹ ਕਹਿ ਰਹੇ ਸੀ ਕਿ ਜੋ ਲੌਜ ਦੇ ਓਨਰ ਨੇ ਉਹ ਐਨਡੀਪੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹੋ ਸਕਦਾ ਕਿਉਂਕਿ ਜਿਹੜੇ ਲੌਜ ਦੇ ਓਨਰ ਨੇ ਉਸੇ ਨਾਮ ਦੇ ਵਿਅਕਤੀ ਨੇ 2023 ਦੇ ਵਿੱਚ ਐਨਡੀਪੀ ਨੂੰ $1,400 ਦੀ ਡੋਨੇਸ਼ਨ ਦਿੱਤੀ ਸੀ। ਸੋ ਇੰਸਿਨੂਏਟ ਇਹ ਕੀਤਾ ਜਾ ਰਿਹਾ ਸੀ ਕਿ ਉਸ ਲੌਜ ਦੀ ਐਸਟੈਬਲਿਸ਼ਮੈਂਟ ਵੱਲੋਂ ਐਨਡੀਪੀ ਨੂੰ, ਬੀਸੀ ਐਨਡੀਪੀ ਨੂੰ ਸਪੋਰਟ ਕੀਤਾ ਜਾ ਰਿਹਾ ਸੀ, ਕੋਈ ਗੈਰ ਵਾਜਬ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਕਿਹਾ ਗਿਆ ਕਿ ਜਿਹੜੇ ਰੈਜੀਡੈਂਟਸ ਨੇ ਵੀ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਇਸ ਵੇਲੇ ਪ੍ਰੋਵਿੰਸ਼ੀਅਲ ਇਲੈਕਸ਼ਨ ਚੱਲ ਰਿਹਾ, ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਕਿਹੜੀ ਪਾਰਟੀ ਨੂੰ ਕਿੱਦਾਂ ਵੋਟ ਪਾ ਰਹੇ ਨੇ, ਉਹਨਾਂ ਦੇ ਮੇਲ ਇਨ ਬੈਲਟਸ ਆਰਡਰ ਕਰਕੇ ਉਹਦੇ ਵਿੱਚ
ਆਪਣੇ ਆਪ
ਇਨਸਿਨੂਏਟ ਕੀਤਾ ਗਿਆ ਕਿ ਐਨਡੀਪੀ ਦੇ ਨਾਮ ਵੋਟ ਪਾ ਕੇ ਉਹਨੂੰ ਪੋਸਟ ਕਰ ਦਿੱਤਾ ਗਿਆ। ਪਰ ਇਹ ਕਿਹਾ ਨਹੀਂ ਜਾ ਸਕਦਾ ਕਿ ਜਿਹੜੀਆਂ 21 ਵੋਟਾਂ ਪਈਆਂ ਨੇ ਉਹ ਕਿਹੜੀ ਕਿਹੜੀ ਪਾਰਟੀ ਨੂੰ ਪਈਆਂ ਨੇ, ਕਿ 21 ਦੀਆਂ 21 ਵੋਟਾਂ ਐਨਡੀਪੀ ਨੂੰ ਪੈ ਗਈਆਂ ਕਿ ਕੰਜ਼ਰਵੇਟਿਵਸ ਨੂੰ ਵੀ ਪਈਆਂ ਨੇ। ਸੋ ਵੀ ਡਿਡ ਨਾਟ ਨੋ। ਹੁਣ ਹੋ ਕੀ ਰਿਹਾ ਕਿ ਇਹਦੇ ਵਿੱਚ ਐਫੀਡੈਵਿਟਸ ਨਵੇਂ ਆ ਰਹੇ ਨੇ। ਸੋ ਇੱਕ ਜਿਹੜੇ ਇੰਪਲੋਈ, ਜਿਹੜੇ ਕੇਅਰ ਟੇਕਰ ਨੇ ਉਸ ਲੌਜ ਦੇ, ਉਹਨਾਂ ਦਾ ਐਫੀਡੈਵਿਟ ਆ ਜਿਨ੍ਹਾਂ ਨੇ ਇਹ ਮੇਲ ਇਨ ਬੈਲਟਸ ਭਰਵਾਏ ਨੇ, ਉਹ ਕਹਿੰਦੇ ਜੀ ਹਾਂ ਕਿ ਅਸੀਂ ਇੱਦਾਂ ਮੇਲ ਇਨ ਬੈਲਟਸ ਆਰਡਰ ਕੀਤੇ ਤੇ ਅਸੀਂ ਮੇਲ ਇਨ ਬੈਲਟਸ ਭੇਜੇ ਵੀ ਨੇ। ਉਹ ਕਹਿੰਦੇ ਵੀ ਅਸੀਂ, ਉਹਨਾਂ ਨੇ ਆਪ ਦੱਸਿਆ, ਕਹਿੰਦੇ ਮੈਂ 17 ਸਾਲਾਂ ਤੋਂ ਇਸ ਲੌਜ ਵਿੱਚ ਕੰਮ ਕਰਦੀ ਹਾਂ ਤੇ ਅਸੀਂ ਪਹਿਲਾਂ ਵੀ ਕਈ ਇਲੈਕਸ਼ਨਸ ਦੇ ਵਿੱਚ ਇੱਦਾਂ ਕਰਦੇ ਰਹੇ ਹਾਂ,
ਮੇਲ ਇਨ ਬੈਲਟਸ ਮੰਗਵਾਉਂਦੇ ਰਹੇ ਹਾਂ
ਭੇਜਦੇ ਰਹੇ ਹਾਂ। ਕਹਿੰਦੇ ਉਹ ਇੱਕ ਸਵੇਰੇ ਕਹਿੰਦੇ ਸਾਡੀ ਮੀਟਿੰਗ ਹੋਈ, ਅਸੀਂ ਰੈਜੀਡੈਂਟਸ ਨੂੰ ਪੁੱਛਿਆ ਕਿ ਇਲੈਕਸ਼ਨ ਚੱਲਦਾ ਤੁਸੀਂ ਵੋਟ ਕਰਨਾ ਚਾਹੁੰਦੇ ਹੋ, ਸਾਰਿਆਂ ਨੇ ਕਿਹਾ ਜੀ ਹਾਂ। ਕਹਿੰਦੇ ਅਸੀਂ ਪੁੱਛਿਆ ਵੀ ਤੁਸੀਂ ਮੇਲ ਇਨ ਬੈਲਟ ਰਾਹੀਂ ਵੋਟ ਕਰਨਾ ਚਾਹੁੰਦੇ ਹੋ, ਸਾਰਿਆਂ ਨੇ ਫਿਰ ਕਿਹਾ ਜੀ ਹਾਂ। ਸੋ ਕਹਿੰਦੇ ਅਸੀਂ ਉਹਨਾਂ ਦੇ ਮੇਲ ਇਨ ਬੈਲਟਸ ਆਰਡਰ ਕਰਤੇ ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਉਹਨਾਂ ਦੀ ਮਦਦ ਕੀਤੀ, ਕਿਉਂਕਿ ਕਹਿੰਦੇ ਸਾਡਾ ਜਿਹੜਾ ਲੌਜ ਹੈ ਇਹਦੇ ਵਿੱਚ ਸਾਡਾ ਕੰਮ ਹੀ ਹੈ ਕਿ ਅਸੀਂ ਡੇ ਟੂ ਡੇ ਚੋਰਸ ਦੇ ਵਿੱਚ ਅਸੀਂ ਮਦਦ ਕਰਦੇ ਹਾਂ ਜਿਹੜੇ ਰੈਜੀਡੈਂਟਸ ਨੇ ਉੱਥੇ ਉਹਨਾਂ ਦੀ। ਸੋ ਕਹਿੰਦੇ ਅਸੀਂ ਉਹ ਮੇਲ ਇਨ ਬੈਲਟਸ ਭਰਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਨੂੰ ਅਸੀਂ ਭੇਜ ਦਿੱਤਾ। ਹੁਣ ਇਹਦੇ ਵਿੱਚ ਉਹ ਕੇਅਰ ਟੇਕਰ ਕਹਿ ਰਹੇ ਨੇ ਕਹਿੰਦੇ ਮੈਂ ਤਾਂ ਆਪ ਹੋਣਵੀਰ ਰੰਧਾਵਾ ਨੂੰ ਵੋਟ ਪਾਈ ਸੀ,
ਮੈਂ ਤਾਂ ਆਪ ਕਹਿੰਦੇ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਨੂੰ
ਵੋਟ ਪਾਈ ਆ, ਤੇ ਕਹਿੰਦੇ ਮੇਰੇ ਤੇ ਦੋਸ਼ ਲਗਾਇਆ ਜਾ ਰਿਹਾ ਵੀ ਅਸੀਂ ਕਿਸੇ ਦੂਸਰੀ ਪਾਰਟੀ ਦੀ ਮਦਦ ਕਰ ਰਹੇ ਸੀ,
ਐਨਡੀਪੀ
ਐਨਡੀਪੀ ਦੀ ਮਦਦ ਕਰ ਰਹੇ ਸੀ, ਤੇ ਕਹਿੰਦੇ ਉਹਨਾਂ ਨੇ ਨਾਲ ਜਿਹੜੇ ਵਿਜੇ ਜੀ ਮਾਫ ਕਰਨਾ ਜਸਪ੍ਰੀਤ ਜਿਹੜੇ ਸ਼ਬਦ ਵਰਤੇ ਨੇ ਉਹ ਕਹਿੰਦੇ ਕਿ ਆਈ ਐਮ ਵੈਰੀ ਡਿਸਅਪੋਇੰਟਿਡ, ਆਈ ਐਮ ਅਸ਼ੇਮਡ, ਆਈ ਐਮ ਅਪਸੈਟ ਕਿ ਮੈਂ ਹੋਣਵੀਰ ਰੰਧਾਵਾ ਨੂੰ ਵੋਟ ਕੀਤੀ ਕਿਉਂਕਿ ਉਹ ਮੈਨੂੰ ਇਸ ਤਰ੍ਹਾਂ ਟਾਰਗੇਟ ਕਰ ਰਹੇ ਨੇ। ਇੱਕ ਤਾਂ ਐਫੀਡੈਵਿਟ ਇਹ ਹੈ ਤੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾ ਰਿਹਾ ਬੀ ਸੀ ਐਨ ਡੀ ਪੀ ਵੱਲੋਂ ਕਿ ਦੇਖ ਲਓ ਜੀ ਵੀ ਇਹ ਵੀ ਉਹ ਜਿਹੜੇ ਇੰਪਲੋਈ ਨੇ ਉਹ ਆਪ ਕੀ ਕਹਿ ਰਹੇ ਨੇ।
ਔਰ ਉਹਨਾਂ ਨੇ ਇਹ ਵੀ ਸਾਫ਼ ਕੀਤਾ, ਉਹ ਕਹਿੰਦੇ ਅਸੀਂ ਕਦੇ ਪੋਲਿਟਿਕਸ ਨਹੀਂ ਡਿਸਕਸ ਕਰਦੇ ਰੈਜ਼ੀਡੈਂਟਸ ਦੇ ਨਾਲ, ਕਹਿੰਦੇ ਮੇਲ ਇਨ ਬੈਲਟ ਮੰਗਾਉਣੇ ਤੇ ਮੇਲ ਇਨ ਬੈਲਟਸ ਉਹਨਾਂ ਦੇ ਉਹਨਾਂ ਤੋਂ ਭਰਵਾ ਕੇ ਮੇਲ ਇਨ ਬੈਲਟ ਸਬਮਿਟ ਕਰ ਦੇਣੇ, ਇਹ ਤਾਂ ਕਹਿੰਦੇ ਜਿਹੜੇ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਡੇਲੀ ਚੋਰਸ ਦੇ ਵਿੱਚ, ਉਹਦੇ ਵਿੱਚੋਂ ਸਾਡੀ ਇੱਕ ਡਿਊਟੀ ਸੀ, ਅਸੀਂ ਆਪਣੀ ਡਿਊਟੀ ਪੂਰੀ ਕੀਤੀ। ਇਹ ਨਹੀਂ ਹੈ ਕਿ ਅਸੀਂ ਉਹਨਾਂ ਨਾਲ ਬੈਠ ਕੇ ਪੋਲਿਟਿਕਸ ਡਿਸਕਸ ਕਰਦੇ,
ਕੋਈ ਫੋਰਸ ਕੀਤਾ ਜਾਂ ਕੋਈ ਇੰਟਿਮੀਡੇਟ ਕੀਤਾ, ਕਹਿੰਦੇ ਅਸੀਂ ਇੱਦਾਂ ਨਹੀਂ ਕਰਦੇ, ਜਸਟ ਹੈਲਪ ਦੈਮ। ਫਿਰ ਇਹਦੇ ਵਿੱਚ ਇੱਕ ਗੱਲ ਹੋਰ ਨਵੀਂ ਜਿਹੜੀ ਇਹ ਆਈ ਹੈ ਕਿ ਬੀ ਸੀ ਗ੍ਰੀਨ ਪਾਰਟੀ ਦੇ ਜਿਹੜੇ ਉਮੀਦਵਾਰ ਸਨ ਉਸੇ ਰਾਈਡਿੰਗ ਤੋਂ ਮਨਜੀਤ ਸਿੰਘ ਸਹੋਤਾ, ਉਹਨਾਂ ਦਾ ਇੱਕ ਐਫੀਡੈਵਿਟ ਆ, ਉਹ ਕਹਿੰਦੇ ਕਿ ਕੈਨਵੈਸਿੰਗ ਕਰਦੇ ਹੋਏ ਅਸੀਂ ਵੀ ਇਸ ਲੌਜ ਵਿੱਚ ਪਹੁੰਚੇ ਸੀ, ਸਾਨੂੰ ਕਹਿੰਦੇ ਉੱਥੇ ਦੇ ਇੱਕ ਇੰਪਲੋਈ ਵੱਲੋਂ ਜੋ ਆਪਣੇ ਆਪ ਨੂੰ ਕੇਅਰ ਟੇਕਰ ਕਹਿ ਰਹੇ ਸੀ, ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਵੀ ਇੱਥੇ ਸਿਰਫ ਜਿਹੜੇ ਉਹ ਲੋਕ ਰਹਿੰਦੇ ਨੇ ਜਿਹਨਾਂ ਨੂੰ ਮੈਂਟਲ ਹੈਲਥ ਸਪੋਰਟਸ ਦੀ ਲੋੜ ਹੈ ਤੇ ਇਹ ਵੋਟ ਨਹੀਂ ਕਰਿਆ ਕਰਦੇ, ਇੱਥੋਂ ਕਹਿੰਦੇ ਵੋਟਿੰਗ ਨਹੀਂ ਹੁੰਦੀ ਕੋਈ ਵੀ, ਕਹਿੰਦੇ ਉਹਨਾਂ ਨੇ ਸਾਨੂੰ ਅੰਦਰ ਵੀ ਜਿਵੇਂ ਜਾਣ ਨਹੀਂ ਦਿੱਤਾ। ਇਸ ਚੀਜ਼ ਨੂੰ ਹੁਣ ਹਾਈਲਾਈਟ ਕੀਤਾ ਜਾ ਰਿਹਾ ਬੀ ਸੀ ਕੰਸਰਵੇਟਿਵਸ ਵੱਲੋਂ, ਜੋ ਆਨ ਦਾ ਸਟੈਟ ਕਹਿ ਰਹੇ ਨੇ ਦੇਖਿਆ ਹਮਨਾ ਕਹਿਤੇ ਥੇ ਕਿ ਇੱਥੇ ਦੇਖ ਲਓ ਵੀ ਸਹੀ ਨਹੀਂ ਹੋਇਆ ਵੀ ਇਹਨਾਂ ਨੇ ਇੱਕ ਪਾਰਟੀ ਨੂੰ ਨਜਾਇਜ਼ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਸ ਲੌਜ ਵਾਲਿਆਂ ਨੇ, ਕਿਉਂਕਿ ਝੂਠ ਬੋਲਿਆ ਗਿਆ ਇੱਕ ਪਾਰਟੀ ਦੇ ਉਮੀਦਵਾਰ ਨੂੰ, ਉਹਨਾਂ ਨੂੰ ਜਾ ਕੇ ਗੱਲਬਾਤ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਤੇ ਉੱਥੋਂ ਇੱਕ ਹੀ ਵੋਟਾਂ ਪਈਆਂ ਨੇ ਸਾਨੂੰ ਪਤਾ ਹੈ। ਸੋ ਇਹ ਗੱਲ ਹੋਈ, ਨਾਲ ਇੱਕ ਹੋਰ ਚੀਜ਼ ਜਸਪ੍ਰੀਤ ਜੀ ਸਾਹਮਣੇ ਆਈ ਕਿ ਗੈਰੀ ਬੈਗ ਜਿਹੜੇ ਇੱਥੋਂ ਜਿੱਤੇ ਨੇ ਸਾਡੇ ਸੋਲਿਸਿਟਰ ਜਨਰਲ ਪਬਲਿਕ ਸੇਫਟੀ ਮਿਨਿਸਟਰ, ਉਹਨਾਂ ਨੇ ਕਿਹਾ ਕਹਿੰਦੇ ਕਿ ਜਨਵਰੀ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਹੈ, ਇੱਕ ਵਿਅਕਤੀ ਵੱਲੋਂ ਇੱਕ ਔਰਤ ਵੱਲੋਂ ਇਸ ਲੌਜ ਦੇ ਵਿੱਚ ਬਾਰ ਬਾਰ ਜਾ ਕੇ ਰੈਜ਼ੀਡੈਂਟਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤੇ ਉਹਨਾਂ ਨੂੰ ਕੈਸ਼ ਔਫਰ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਭੜਕਾਇਆ ਜਾ ਰਿਹਾ ਸੀ ਤੇ ਉਹ ਇੱਕ ਰੈਜ਼ੀਡੈਂਟ ਨੂੰ ਉੱਥੋਂ ਲੈ ਵੀ ਗਏ ਬਾਹਰ ਤੇ ਉਸ ਰੈਜ਼ੀਡੈਂਟ ਨੂੰ ਬਾਅਦ ਵਿੱਚ ਸਾਈਕੋਸਿਸ ਦੀ ਹਾਲਤ ਦੇ ਵਿੱਚ ਪੁਲਿਸ ਵਾਲਿਆਂ ਨੇ ਲੱਭਿਆ ਤੇ ਉਹਨਾਂ ਦੀ ਜਾਨ ਸੁਰੱਖਿਆ ਖਤਰੇ ਵਿੱਚ ਪਾਈ ਉਸ ਔਰਤ ਨੇ। ਕਹਿੰਦੇ ਉਹ ਔਰਤ ਜਿਹੜੇ ਬਲੈਕ ਪਿਕਅਪ ਟਰੱਕ ਦੇ ਵਿੱਚ ਉਸ ਲੌਜ ਤੱਕ ਪਹੁੰਚੀ ਸੀ, ਉਹ ਪਿਕਅਪ ਟਰੱਕ ਬਾਅਦ ਵਿੱਚ ਹੋਣਵੀਰ ਰੰਧਾਵਾ ਦੇ ਲਾਅ ਆਫਿਸ ਦੇ ਬਾਹਰ ਖੜਾ ਦੇਖਿਆ ਗਿਆ। ਸੋ ਗੈਰੀ ਬੈਗ ਵੱਲੋਂ ਹੁਣ ਇਹ ਗੱਲ ਹਾਈਲਾਈਟ ਕੀਤੀ ਜਾ ਰਹੀ ਹੈ, ਕਹਿੰਦੇ ਇਹਦੀ ਤਫਤੀਸ਼ ਹੋ ਰਹੀ ਹੈ। ਸੋ ਤਿੰਨ ਚਾਰ ਨਵੇਂ ਜਿਹੜੇ ਪਹਿਲੂ ਨੇ ਉਹ ਇਸ ਮਾਮਲੇ ਦੇ ਵਿੱਚ ਉਜਾਗਰ ਹੋਏ ਨੇ ਤੇ ਗੱਲ ਮੁੜ ਘੜੋੜ ਕੇ ਉੱਥੇ ਹੀ ਆਉਂਦੀ ਹੈ ਕਿ ਮਾਮਲਾ ਸਬ ਜੂਡਿਸ ਹੈ। ਸੋ ਬੀ ਸੀ ਸੁਪਰੀਮ ਕੋਰਟ ਦੇ ਵਿੱਚ ਇਹਦੀ ਪੂਰੀ ਤਫਤੀਸ਼ ਚੱਲ ਰਹੀ ਹੈ ਤੇ ਪੂਰਾ ਮਾਮਲਾ ਚੱਲ ਰਿਹਾ ਤੇ ਉਹਦੇ ਉੱਤੇ ਹੁਣ ਜੱਜ ਸਾਹਿਬ ਕੀ ਫੈਸਲਾ ਕਰਦੇ ਨੇ।
ਅੱਛਾ, ਇੱਕ ਆਪਣੇ ਇੱਥੇ ਜਿਹੜੀ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਜਿਹੜੀ ਇੱਕ ਜਿਹੜਾ ਇੱਕ ਇਸ਼ੂ ਬਹੁਤ ਛਾਇਆ ਹੋਇਆ ਉਹ ਇਹ ਹੈ ਕਿ ਜਿਹੜੇ ਮੈਂਬਰਸ ਉਹਨਾਂ ਦੀ ਮੀਟਿੰਗਸ ਅਟੈਂਡ ਕਰਦੇ ਆ, ਮੈਟਰੋ ਵੈਨਕੂਵਰ ਦੀਆਂ ਮੀਟਿੰਗਸ ਰੀਜਨਲ ਬੋਰਡ ਦੀਆਂ ਜਾ ਕੇ ਮੀਟਿੰਗਸ ਅਟੈਂਡ ਕਰਦੇ ਆ, ਉਹਨਾਂ ਨੂੰ ਚਾਰ ਘੰਟੇ ਦੀਆਂ ਮੀਟਿੰਗਸ ਵਾਸਤੇ ਕੰਪਨਸੇਸ਼ਨ ਮਿਲਦੀ ਆ $547। ਖਰਚਾ ਬਹੁਤ ਹੋ ਰਿਹਾ। ਅੱਛਾ, ਕਮੇਟੀਜ਼ ਬਹੁਤ ਸਾਰੀਆਂ ਨੇ, ਉਹਨਾਂ 'ਤੇ ਵੀ ਕਾਫ਼ੀ ਖਰਚਾ ਹੋ ਰਿਹਾ। ਹੁਣ ਇੱਕ ਨਵਾਂ ਪ੍ਰਪੋਜ਼ਲ ਲਿਆਂਦਾ ਜਾਣਾ ਪੋਰਟ ਕੋਕੇਟਲਮ ਦੇ ਮੇਅਰ ਬ੍ਰੈਡ ਵੈਸਟ ਵੱਲੋਂ, ਜਿਹਦੇ ਵਿੱਚ ਉਹ ਪ੍ਰਪੋਜ਼ ਕਰ ਰਿਹਾ ਕਿ ਇੱਕ ਤਾਂ ਡਾਇਰੈਕਟਰ ਦੀ ਕੰਪਨਸੇਸ਼ਨ ਘਟਾਈ ਜਾਵੇ, ਜਿਹੜੀ ਇਹਨਾਂ ਨੂੰ $547 ਮਿਲਦੇ ਆ ਉਹ ਕੰਪਨਸੇਸ਼ਨ ਘਟਾ ਕੇ ਉਹ ਕਹਿ ਰਹੇ ਨੇ ਹੁਣ $273 ਅਤੇ 50 ਸੈਂਟ ਕਰ ਦਿੱਤੀ
ਜਾਵੇ,
ਹਾਂ ਅੱਧੀ ਕਰ ਦਿਓ। ਅਤੇ ਨਾਲ ਦੀ ਨਾਲ ਉਹ ਇਹ ਕਹਿ ਰਿਹਾ ਵੀ ਕਮੇਟੀਜ਼ ਦੀ ਗਿਣਤੀ ਘਟਾ ਦਿਉ, ਕਮੇਟੀਜ਼ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ, ਉਹਦੀ ਗਿਣਤੀ ਘਟਾ ਦਿਉ, ਇਹ ਅੱਜ ਹੋਣੀ ਹੈ ਜੀ ਮੀਟਿੰਗ।
ਯਾ, ਸੋ ਮੈਟਰੋ ਵੈਨਕੂਵਰ ਦੇ ਵਿੱਚ ਕੋਸਟ ਕਟਿੰਗ ਨੂੰ ਲੈ ਕੇ ਜਿਹੜੇ ਉਹ ਕੋਸਟ ਓਵਰਰਨਸ ਨੇ ਪ੍ਰੋਜੈਕਟਸ ਦੇ ਉੱਤੇ ਜੋ ਹੋ ਰਹੇ ਉਹਨਾਂ ਨੂੰ ਲੈ ਕੇ ਮਸਲਾ ਬਣਿਆ ਹੋਇਆ, ਕੋਸਟ ਕਟਿੰਗ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਕਿੱਥੋਂ ਕਿੱਥੋਂ ਅਸੀਂ ਪੈਸੇ ਬਚਾ ਸਕਦੇ ਹਾਂ। ਪਿਛਲੇ ਸ਼ੁੱਕਰਵਾਰ ਵੀ ਇਸ ਤਰ੍ਹਾਂ ਦੀ ਇੱਕ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਏਜੰਡੇ ਦੇ ਵਿੱਚ ਇਹਨਾਂ ਨੇ ਤਕਰੀਬਨ ਸੱਤ ਪ੍ਰੋਗਰਾਮਸ ਇਹਨਾਂ ਨੇ ਹਾਈਲਾਈਟ ਕੀਤੇ ਸੀ, ਡਿਮਾਰਕ ਕਹਿ ਲਓ ਵੀ ਸ਼ਾਰਟ ਲਿਸਟ ਕੀਤੇ ਸੀ ਕਿ ਅਸੀਂ ਇਹ 7 ਪ੍ਰੋਗਰਾਮਸ ਦੇ ਉੱਤੇ ਖਰਚੇ ਜਿਹੜੇ ਆ ਬੰਦ ਕਰ ਸਕਦੇ ਹਾਂ, ਇਹਦੇ ਨਾਲ ਆਪਣੇ ਪੈਸੇ ਬਚ ਜਾਣਗੇ। ਪੈਸੇ ਬਚਣੇ ਸੀ $22 ਮਿਲੀਅਨ ਅਤੇ $22 ਮਿਲੀਅਨ ਇਹਨਾਂ ਦੇ ਟੋਟਲ ਬਜਟ ਦਾ, ਟੋਟਲ ਬਜਟ ਮੈਂ ਖਿਆ $1.6 ਬਿਲੀਅਨ ਤੋਂ ਵੀ ਉੱਪਰ ਆ। ਅੱਛਾ, 2.6 ਆ, ਮੈਂ ਕੋਈ ਹੈਗੇ ਨੋਟਸ, 2.6 ਬਿਲੀਅਨ ਤੋਂ ਉੱਪਰ ਆ। ਸੋ $2.6 ਬਿਲੀਅਨ ਤੋਂ ਉੱਪਰ ਇਹਨਾਂ ਦਾ ਟੋਟਲ ਬਜਟ ਆ, ਉਹਦਾ 1% ਤੋਂ ਵੀ ਘੱਟ ਬਣਦਾ $22 ਮਿਲੀਅਨ ਤੋਂ,
ਬਿਲਕੁਲ।
ਅਤੇ 7 ਪ੍ਰੋਗਰਾਮਸ ਖਤਮ ਕਰਕੇ ਉਹ $22 ਮਿਲੀਅਨ ਬਚਾਉਣੇ ਸੀ, ਪਰ ਹੋਇਆ ਨਹੀਂ ਇੱਦਾਂ। ਪਿਛਲੇ ਸ਼ੁੱਕਰਵਾਰ ਦੀ ਮੀਟਿੰਗ ਸਿਰਫ ਇੱਕ ਪ੍ਰੋਗਰਾਮ ਉਹ ਕੱਟ ਡਾਊਨ ਕਰ ਸਕੇ ਕਿਉਂਕਿ ਬਾਕੀਆਂ ਦੇ ਕੰਸੈਂਟ ਹੀ ਨਹੀਂ ਬਣੀ, ਉਹਦੇ ਨਾਲ $300,000 ਇਹਨਾਂ ਨੇ ਬਚਾਏ,
ਸੇਵ ਕੀਤੇ
$300,000। ਸੋ ਜੇ ਇਹ $22 ਮਿਲੀਅਨ ਬਚਾ ਲੈਂਦੇ ਤਾਂ ਜੋ ਸਾਰੇ ਮੈਟਰੋ ਵੈਂਕੂਵਰ ਰੈਜ਼ੀਡੈਂਟਸ ਨੇ ਜੋ ਉਹਨਾਂ ਦੇ ਬਿੱਲ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਵਿੱਚ ਜੋ ਮੈਟਰੋ ਵੈਂਕੂਵਰ ਦੀਆਂ ਸਰਵਿਸਿਜ਼ ਵਾਸਤੇ ਜੋ ਯੂਟੀਲਿਟੀਜ਼ ਵਾਸਤੇ ਖਰਚਾ ਲੱਗ ਕੇ ਆਉਂਦਾ ਜੋ ਟੈਕਸ ਦਾ ਜੋ ਕਹਿ ਲਓ ਵੀ ਕੰਪੋਨੈਂਟ ਆ ਉਹਦੇ ਵਿੱਚੋਂ $1 ਬਚਣਾ ਸੀ ਟੋਟਲ ਪਰ ਹਾਊਸਹੋਲਡ ਔਨ ਐਵਰੇਜ ਤੇ ਜਿਹੜਾ ਇਹਨਾਂ ਨੇ ਸਿਰਫ
$3,00,000
ਬਚਾਇਆ ਉਹਦੇ ਨਾਲ 25 cents ਬਚੇ ਨੇ ਸਾਡੇ ਤੁਹਾਡੇ ਸਾਰਿਆਂ ਦੇ ਮੈਟਰੋ ਵੈਂਕੂਵਰ ਦੇ ਰੈਜ਼ੀਡੈਂਟਸ ਦੇ ਔਨ ਐਨ ਐਵਰੇਜ ਇਹ ਸੋ ਇਹ ਪਿਛਲੇ ਹਫ਼ਤੇ ਦੀ ਗੱਲ ਹੈ ਇਸ ਹਫ਼ਤੇ ਅੱਜ ਸ਼ੁੱਕਰਵਾਰ ਅੱਜ ਟੂਡੇ ਇੱਕ ਹੋਰ ਮੀਟਿੰਗ ਹੋ ਰਹੀ ਹੈ ਇਸ ਮੀਟਿੰਗ ਦੇ ਵਿੱਚ ਜਸਪ੍ਰੀਤ ਜੀ ਟੋਟਲ 1100 ਪੇਜਿਸ ਦਾ ਏਜੰਡਾ ਹੈ ਮੀਟਿੰਗ ਦਾ ਤੇ ਇਹਦੇ ਵਿੱਚ ਵਨ ਆਫ ਦ ਪ੍ਰਪੋਜ਼ਲਸ ਇਜ਼ ਬਾਏ ਪੋਰਟ ਕੁਕਟ ਦਾ ਮੇਅਰ ਬ੍ਰੈਡ ਵੈਸਟ ਉਹਨਾਂ ਨੇ ਕੁਝ ਸੁਝਾਅ ਦਿੱਤੇ ਨੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਹਿੰਦੇ ਵੀ ਇਸ ਚੀਜ਼ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਜਿਹੜੇ ਬੋਰਡ ਆਫ ਡਾਇਰੈਕਟਰਸ ਦੇ ਉੱਤੇ ਬੈਠਦੇ ਨੇ ਜਿੰਨੇ ਡਾਇਰੈਕਟਰਸ ਨੇ ਸਾਰੇ ਉਹ ਬਹੁਤੇ ਜਿਹੜੇ ਨੇ ਬਹੁਤੇ ਕਿ ਸਾਰੇ ਹੀ ਉਹ ਵੱਖੋ ਵੱਖਰੀਆਂ ਸਿਟੀਜ਼ ਦੇ ਕਾਉਂਸਲਰਸ ਨੇ ਜਾਂ ਮੇਅਰਸ
ਨੇ
ਸੋ ਉਹ ਉੱਥੋਂ ਤਾਂ ਤਨਖਾਹ ਲੈ ਹੀ ਰਹੇ ਨੇ ਆਪਣੀ ਆਪਣੀ ਸਿਟੀ ਤੋਂ ਫਿਰ ਜਦੋਂ ਉਹ ਬੋਰਡ ਆਫ ਡਾਇਰੈਕਟਰ ਦੇ ਵਿੱਚ ਆ ਕੇ ਬੈਠਦੇ ਨੇ ਉਹਦੀ ਵੀ ਉਹਨਾਂ ਨੂੰ ਜਿਹੜੀ ਹੈ ਕੰਪਨਸੇਸ਼ਨ ਮਿਲਦੀ ਹੈ ਪਲੱਸ ਜਿਹੜੀ ਮੀਟਿੰਗ ਅਟੈਂਡ ਕਰਦੇ ਨੇ ਉਹਦੇ ਅੱਡ ਪੈਸੇ ਮਿਲਦੇ ਨੇ ਸੋ ਇਹ ਜਿਹੜੇ ਅੱਡ ਪੈਸੇ ਮਿਲਦੇ ਨੇ $547 ਫਾਰ ਐਵਰੀ ਮੀਟਿੰਗ ਇਹਦੇ ਵਿੱਚ ਇੱਕ ਪ੍ਰਪੋਜ਼ਲ ਇਹ ਵੀ ਸੀ ਵੀ ਜੇ ਮੀਟਿੰਗ 4 ਘੰਟੇ ਤੋਂ ਛੋਟੀ ਹੈ ਫਿਰ $547 ਤੇ ਜੇ ਮੀਟਿੰਗ 4 ਘੰਟੇ ਤੋਂ ਲੰਬੀ ਚੱਲੀ ਤਾਂ ਦੁੱਗਣੇ ਇਹਨੂੰ ਦੋ ਨਾਲ ਜ਼ਰਬ ਕਰ ਦਿਓ ਵੀ ਮਤਲਬ ਹੋ ਗਿਆ $1,094 ਮਿਲਣਗੇ ਉਹ ਮੀਟਿੰਗ ਅਟੈਂਡ ਕਰਨ ਦੇ ਉਹ ਕਹਿੰਦੇ ਯਾਰ ਇਹ ਤਾਂ ਕੰਮ ਹੀ ਗਲਤ ਹੈ ਵੀ ਲੰਬੀ ਮੀਟਿੰਗ ਕਰਨ ਵਾਸਤੇ ਇਨਸੈਂਟਿਵ ਹੈ ਘੰਟੇ ਪਾਈ ਜਾਓ ਤੇ ਮੀਟਿੰਗ ਲੰਬੀ ਚੱਲੀ ਫਿਰ ਨਾਲ ਕਿੰਨੀ ਡੁਪਲੀਕੇਸ਼ਨ ਹੋ ਗਈ ਪਹਿਲਾਂ ਸਿਟੀ ਤੋਂ ਤਨਖਾਹ ਮਿਲਦੀ ਫਿਰ ਮੈਟਰੋ ਵੈਂਕੂਵਰ ਤੋਂ ਮਿਲਦੀ ਫਿਰ ਮੀਟਿੰਗ ਅਟੈਂਡ ਕਰਨ ਦਾ ਸਟਾਈਪੈਂਡ ਵੱਖਰਾ ਮਿਲਦਾ ਸੋ ਬ੍ਰੈਡ ਵੈਸਟ ਦੀ ਇਹ ਤਜਵੀਜ਼ ਹੈ ਉਹ ਕਹਿ ਰਹੇ ਵੀ ਇਹ ਇੱਕ ਬਹੁਤ ਡਿਸਟਰੈਕਟ ਕਰ ਰਹੀ ਲੋਕਾਂ ਨੂੰ ਅਸਲ ਇਸ਼ੂਜ਼ ਦੇ ਉੱਤੋਂ ਵੀ ਯਾਰ ਕੰਪਨਸੇਸ਼ਨ ਘਟਾ ਕੇ ਅੱਧੀ ਕਰ ਦਿਓ ਸੋ ਉਹਨਾਂ ਨੇ ਕਿਹਾ $277.50 ਕਰ ਦਿਓ ਮੀਟਿੰਗ ਵਾਸਤੇ ਤੇ ਜਿਹੜੇ ਦੁੱਗਣੇ ਤੁਸੀਂ ਪੈਸੇ ਕਰ ਦਿੰਦੇ ਹੋ 4 ਘੰਟੇ ਬਾਅਦ ਉਹ ਵੀ ਖਤਮ ਕਰ ਦਿਓ ਮੀਟਿੰਗ ਜਿੰਨੇ ਮਰਜ਼ੀ ਘੰਟੇ ਚੱਲੇ ਪੈਸੇ $273.50 ਹੀ ਮਿਲਣਗੇ
ਇਹ ਵੀ ਮੈਂਸ਼ਨ ਕਰੀਏ ਵੀ ਸਿਟੀ ਆਫ ਸਰੀ ਦੇ ਆਪਣੀ ਸਿਟੀ ਆਫ ਸਰੀ ਦੇ ਕਾਉਂਸਲ ਦੇ ਮੈਂਬਰ 6 ਬੋਰਡ ਮੈਂਬਰ ਨੇ ਮੈਟਰੋ ਵੈਨਕੂਵਰ ਦੀ ਬੋਰਡ ਦੇ ਵਿੱਚ ਤੇ ਉਹਨਾਂ ਨੇ ਆਪਣੇ ਆਪ ਨੂੰ ਵਿਦਡਰਾਅ ਕਰ ਲਿਆ ਸੀ ਇਸ ਚੀਜ਼ 'ਚੋਂ ਉਹਨਾਂ ਨੇ ਕਿਹਾ ਰੀਜਨਲ ਗਰੋਥ ਸਟਰੈਟਜੀ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਵਿਦਡਰਾਅ ਕਰ ਰਹੇ ਹਾਂ ਵੋਟ ਕਰਤਾ ਸੀ ਉਹਨਾਂ ਨੇ ਪ੍ਰਦੀਪ ਕੁੰਨਰ ਦਾ ਵੀ ਇਹੀ ਕਹਿਣਾ ਸੀਗਾ ਉਹਨਾਂ ਨੇ ਬਿਆਨ ਵੀ ਦਿੱਤਾ ਪ੍ਰਦੀਪ ਕੁੰਨਰ ਨੇ ਉਹਨਾਂ ਨੇ ਕਿਹਾ ਵੀ ਜਿੰਨੇ ਖਰਚੇ ਵਗੈਰਾ ਵੱਧ ਰਹੇ ਆ ਅਸੀਂ ਚਾਹੁੰਦੇ ਨਹੀਂ ਕਿ ਸਾਡੇ ਟੈਕਸ ਪੇਅਰਸ ਅਤੇ ਸਾਡੇ ਸਿਟੀਜ਼ਨਸ ਅਤੇ ਸਾਡੇ ਸ਼ਹਿਰ ਦੇ ਲੋਕਾਂ 'ਤੇ ਇਹ ਸਾਰੇ ਖਰਚੇ ਪੈਣ ਇਸ ਕਰਕੇ ਅਸੀਂ ਆਪਣੇ ਆਪ ਨੂੰ ਇਸ ਚੀਜ਼ ਤੋਂ ਸਾਈਡ ਕਰ ਰਹੇ ਹਾਂ
ਸੋ ਉਹ ਮੈਟਰੋ ਵੈਂਕੂਵਰ ਦੀ ਬੋਰਡ ਦੇ ਵਿੱਚੋਂ ਨਹੀਂ ਵਿਦਡਰਾਅ ਹੋਇਆ ਸੋ ਸੋਮਵਾਰ ਇਹਨਾਂ ਨੇ ਕਾਉਂਸਲ ਮੀਟਿੰਗ ਕੀਤੀ ਸੀ ਜੋ ਸਾਡੀ ਸਿਟੀ ਕਾਉਂਸਲ ਮੀਟਿੰਗ ਹੋਈ ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਮੈਟਰੋ ਵੈਂਕੂਵਰ ਦੀ ਜਿਹੜੀ ਡਿਵੈਲਪਮੈਂਟ ਸਟਰੈਟਜੀ ਹੈ
2050
ਸਟਰੈਟਜੀ ਗਰੋਥ ਸਟਰੈਟਜੀ ਉਹਦੇ ਵਿੱਚੋਂ ਅਸੀਂ ਵਿਦਡਰਾਅ ਕਰ ਰਹੇ ਹਾਂ ਕਿਉਂਕਿ ਉਹ ਜਿਹੜੀ ਸਟਰੈਟਜੀ ਹੈ ਉਹ ਡਿਕਟੇਟ ਕਰਦੀ ਹੈ ਕਿ ਯੂਟੀਲਿਟੀਜ਼ ਨੂੰ ਲੈ ਕੇ ਐਗਰੀਕਲਚਰ ਲੈਂਡ ਨੂੰ ਲੈ ਕੇ ਇੰਡਸਟਰੀਅਲ ਲੈਂਡ ਨੂੰ ਲੈ ਕੇ ਮੈਟਰੋ ਵੈਂਕੂਵਰ ਦੀ ਪਾਲਿਸੀ ਕੀ ਰਹੇਗੀ ਸਿਟੀ ਆਫ ਸਰੀ ਦਾ ਇਹ ਕਹਿਣਾ ਕਿ ਜਿਹੜੀ ਇਹ ਪਾਲਿਸੀ ਹੈ ਇਹਦੇ ਕਰਕੇ ਸਾਡੇ ਖਰਚੇ ਜ਼ਿਆਦਾ ਹੋ ਰਹੇ ਨੇ ਡਿਲੀਵਰੇਬਲਸ ਘੱਟ ਨੇ ਇਟਸ ਨੋਟ ਵਰਥ ਇਟ ਵੀ ਅਸੀਂ ਇਹਦੇ ਵਿੱਚ ਪਾਰਟੀਸਪੇਟ ਨਹੀਂ ਕਰਨਾ ਸਾਡੇ ਜਿਹੜੇ ਕਮਿਊਨਿਟੀ ਦੇ ਰੈਜ਼ੀਡੈਂਟਸ ਨੇ ਵੀ ਉਹਨਾਂ ਨੂੰ ਗੁੰਮਰਾਹ ਕਰਦੀ ਹੈ ਜਾਂ ਕਹਿ ਲਓ ਉਹਨਾਂ ਦੀ ਐਕਸਪੈਕਟੇਸ਼ਨ ਐਵੇਂ ਹੀ ਬਿਲਡ ਕਰਦੀ ਹੈ ਇਹ ਜਿਹੜੀ ਸਟਰੈਟਜੀ ਹੈ ਇਹਦੇ ਵਿੱਚ ਹੁਣ ਇਹਨੂੰ ਲੈ ਕੇ ਜੋ ਇਸ ਵੇਲੇ ਮਾਈਕ ਹਰਲੀ ਜੋ ਚੇਅਰ ਨੇ ਇਸ ਬੋਰਡ ਦੇ ਬਰਨਬੀ ਦੇ ਮੇਅਰ ਜੋ ਜੋਰਜ ਹਾਰਵੀ ਦੇ ਉਸ ਅਸਤੀਫੇ ਤੋਂ ਬਾਅਦ ਉਹਨਾਂ ਨੂੰ ਰੀਕਾਲ ਕੀਤੇ ਜਾਣ ਤੋਂ ਬਾਅਦ ਇਸ ਚੇਅਰ ਬਣੇ ਨੇ ਮੈਟਰੋ ਵੈਂਕੂਵਰ ਦੇ ਉਹ ਕਹਿੰਦੇ ਆ ਕਿ ਪਿਛਲੇ 30 ਸਾਲਾਂ ਦੇ ਇਤਿਹਾਸ ਵਿੱਚ ਕਹਿੰਦੇ ਕਦੇ ਵੀ ਕਿਸੇ ਇੱਕ ਮੈਂਬਰ ਨੇ ਕਿਸੇ ਇੱਕ ਮਿਊਨਿਸਪੈਲਿਟੀ ਨੇ ਇਸ ਤਰ੍ਹਾਂ ਵਿਦਡਰਾਅ ਕਰਨ ਦੀ ਅਰਜ਼ੀ ਪਾਈ ਨਹੀਂ ਸੋ ਕਹਿੰਦੇ ਅਸੀਂ ਸਿਟੀ ਆਫ ਸਰੀ ਨਾਲ ਗੱਲਬਾਤ ਕਰਾਂਗੇ
ਸਿਟੀ ਆਫ ਸਰੀ ਇਜ਼ ਐਨ ਇੰਪੋਰਟੈਂਟ ਮੈਂਬਰ
ਬਿਲਕੁਲ ਇੰਪੋਰਟੈਂਟ ਮੈਂਬਰ ਹੈ ਤੇ ਕਹਿੰਦੇ ਅਸੀਂ ਉਹਨਾਂ ਵਿਚਾਰ ਵਟਾਂਦਰਾ ਕਰਾਂਗੇ ਤੇ ਨਾਲ ਪ੍ਰੋਵਿੰਸ ਨਾਲ ਵੀ ਕੰਸਲਟ ਕਰਾਂਗੇ ਕਿ ਸੂਬਾ ਸਰਕਾਰ ਵੀ ਸਾਨੂੰ ਗਾਈਡ ਕਰੇ ਕਿ ਕਿਵੇਂ ਨਜਿੱਠਣਾ ਵੀ ਸਿਟੀ ਆਫ ਸਰੀ ਵਾਲੇ ਤਾਂ ਜਾਣ ਨੂੰ ਫਿਰਦੇ ਨੇ ਪਰ ਮੇਨ ਗੱਲ ਇਹ ਹੈ ਕਿ ਕੋਸਟ ਕਟਿੰਗ ਦੇ ਮੁੱਦੇ ਤੇ ਕਿ ਹੁਣ ਦੇਖਣਾ ਹੋਏਗਾ ਕਿ ਅੱਜ ਦੀ ਮੀਟਿੰਗ ਜਿਹਦਾ 1500 ਪੇਜਾਂ ਦਾ ਏਜੰਡਾ ਹੈ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਨਿਕਲਦਾ ਅੱਜ ਕਿੰਨੀ ਕੋਸਟ ਕਟਿੰਗ ਦੇ ਉੱਤੇ ਯੂਨੈਨੀਮਸ ਜਾਂ ਕਹਿ ਲਓ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਕੰਸੈਂਟ ਬਣ ਸਕਦੀ ਆ ਕਿ ਕੋਈ ਪੈਸੇ ਬਚਣਗੇ ਜਾਂ ਫਿਰ ਮੀਟਿੰਗ ਮੀਟਿੰਗ ਖੇਡ ਕੇ ਆਪਾਂ ਘਰਾਂ ਨੂੰ ਚਲੇ ਜਾਵਾਂਗੇ
ਤੇ ਮੀਟਿੰਗ ਦੇ ਪੈਸੇ ਵੀ ਲੈ ਜਾਵਾਂਗੇ
ਮੀਟਿੰਗ ਪੈਸੇ ਹੁਣ ਅੱਧੇ ਕਰ ਦੇਣੇ ਕਹਿੰਦੇ ਉਹ ਵੀ ਪਤਾ ਨਹੀਂ ਪਾਸ ਹੋਣਾ ਮਤਾ ਕਿ ਨਹੀਂ ਅਜੇ ਤਜਵੀਜ਼ ਆ
ਐਬਸੋਲਿਊਟਲੀ ਅੱਛਾ ਬਸ ਓਨਟੈਰੀਓ ਦੇ ਵਿੱਚ ਇਲੈਕਸ਼ਨਸ ਹੋਈਆਂ ਸਨੈਪ ਇਲੈਕਸ਼ਨਸ ਕਾਲ ਕੀਤੀਆਂ ਸੀ ਡਗ ਫੋਰਡ ਨੇ ਪਹਿਲਾਂ ਤਾਂ ਜਿਹੜੀ ਜੋ ਸੋਚ ਕੇ ਉਹਨਾਂ ਨੇ ਸਨੈਪ ਇਲੈਕਸ਼ਨਸ ਕਾਲ ਕੀਤੀਆਂ ਉਹਨਾਂ ਦੀ ਸੋਚ ਸੱਚੀ ਹੋ ਗਈ ਪੂਰੀ ਹੋ ਗਈ ਮਜੋਰਿਟੀ ਗਵਰਨਮੈਂਟ ਉਹ ਬਣਾ ਗਏ 1981 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਵਿੰਟਰਸ ਦੇ ਵਿੱਚ ਇਲੈਕਸ਼ਨਸ ਹੋਈਆਂ ਓਨਟੈਰੀਓ ਦੇ ਵਿੱਚ ਹੋਣੀਆਂ ਸੀਗੀਆਂ ਦੇ ਵਰ ਸਕੈਜੂਲਡ ਫੋਰ 2026 ਜੂਨ ਬਟ ਸਨੈਪ ਇਲੈਕਸ਼ਨਸ ਕਾਲ ਕਰ ਲਈਆਂ ਇਹ ਸਾਰੇ ਮੁੱਦੇ ਨੂੰ ਲੈ ਕੇ ਕਿ US ਪ੍ਰੈਜੀਡੈਂਟ ਡੋਨਲਡ ਟਰੰਪ ਵੱਲੋਂ ਟੈਰਿਫਸ ਲਗਾਉਣ ਦੀ ਧਮਕੀ ਦਿੱਤੀ ਜਾ ਰਹੀ ਆ ਮੈਨੂੰ ਮੈਂਡੇਟ ਚਾਹੀਦਾ ਮੈਨੂੰ ਓਨਟੈਰੀਅਨਸ ਦਾ ਮੈਂਡੇਟ ਚਾਹੀਦਾ ਇਸ ਕਰਕੇ ਮੈਂ ਇਲੈਕਸ਼ਨਸ ਕਰਵਾਉਣ ਲੱਗਿਆ ਸੋ ਜਿੱਤ ਗਏ ਜੀ
ਯਾ ਜਿੱਤ ਗਏ ਪਰ ਇਹਨਾਂ ਦੇ ਕੋਲ 79 ਸੀਟਾਂ ਸੀਗੀਆਂ ਪਹਿਲਾਂ ਹੀ ਤੇ ਹੁਣ 80 ਹੋ ਗਈਆਂ
ਨੇ।
ਇਹ ਕਹਿੰਦੇ ਸੀ ਵੀ ਸਟਰੋਂਗ ਮੈਂਡੇਟ ਚਾਹੀਦਾ ਜੇ ਡੋਨਲਡ ਟਰੰਪ ਨਾਲ ਡੀਲ ਕਰਨਾ, ਤੇ ਉਹ ਤਾਂ ਫਿਰ ਗੱਲ ਸੱਚ ਨਹੀਂ ਸਾਬਤ ਹੋਈ ਕਿ ਸਟਰੋਂਗ ਮੈਂਡੇਟ ਤਾਂ ਉਨਾ ਕੀ ਹੈ। ਤੇ ਇਹਦੇ ਵਿੱਚ ਪਹਿਲਾਂ ਵੀ ਆਪੋਜੀਸ਼ਨ ਪਾਰਟੀ NDP ਸੀ, NDP ਦੇ ਕੋਲ ਪਹਿਲਾਂ ਵੀ ਜਿੰਨੀਆਂ ਸੀਟਾਂ ਸੀ ਹੁਣ ਉਹਨਾਂ ਨੂੰ 27 ਸੀਟਾਂ ਮਿਲੀਆਂ ਨੇ, ਤੇ ਤੀਜੇ ਨੰਬਰ ਤੇ ਪਹਿਲਾਂ ਵੀ ਲਿਬਰਲ ਸੀਗੇ ਉੱਥੇ ਓਨਟੈਰੀਓ ਵਿੱਚ, ਹੁਣ ਵੀ ਉਹ ਤੀਜੇ ਨੰਬਰ ਤੇ ਨੇ। ਇਹਦੇ ਵਿੱਚ ਜੇ ਕੋਈ ਇੱਕ ਤਬਦੀਲੀ ਵੇਖਣ ਨੂੰ ਮਿਲੀ ਹੈ ਤੇ ਲਿਬਰਲਸ ਦਾ ਵੋਟ ਸ਼ੇਅਰ ਖਾਸਾ ਵਧਿਆ। ਲਿਬਰਲਸ ਨੂੰ ਜੇ ਅਸੀਂ ਦੇਖੀਏ 30% ਵੋਟਾਂ ਪਈਆਂ ਨੇ ਟੋਟਲ ਵਿੱਚੋਂ, ਤੇ NDP ਜਿਹੜੀ ਦੂਜੇ ਨੰਬਰ ਦੀ ਪਾਰਟੀ ਬਣੀ ਆ ਆਫੀਸ਼ਲ ਆਪੋਜੀਸ਼ਨ, ਉਹਨਾਂ ਨੂੰ ਸਿਰਫ 18-19% ਵੋਟ ਹੀ ਪਈ ਹੈ। ਵੋਟ ਜ਼ਿਆਦਾ ਪਈ 30%
ਲਿਬਰਲਸ,
ਸੀਟਾਂ ਉਹਨਾਂ ਦੇ ਕੋਲ ਆਈਆਂ ਸਿਰਫ 14। ਤੇ ਇਹਦੇ ਨਾਲ ਇੱਕ ਡਿਵੈਲਪਮੈਂਟ ਇਹ ਵੀ ਹੋਈ ਜ਼ਰੂਰ ਕਿ ਪਿਛਲੀ ਵਾਰ ਸਿਰਫ 9 ਸੀਟਾਂ ਆਈਆਂ ਸੀ ਲਿਬਰਲਸ ਨੂੰ ਤੇ ਆਪਣਾ ਆਫੀਸ਼ਲ ਪਾਰਟੀ ਸਟੇਟਸ ਗਵਾ ਬੈਠੇ ਸੀ। ਆਫੀਸ਼ਲ ਪਾਰਟੀ ਸਟੇਟਸ ਵਿੱਚ ਉੱਥੇ ਓਨਟੈਰੀਓ 'ਚ 12 ਸੀਟਾਂ ਚਾਹੀਦੀਆਂ ਘੱਟੋ ਘੱਟ, ਇਸ ਵਾਰ 14 ਲੈ ਗਏ। ਸੋ ਆਫੀਸ਼ਲ ਪਾਰਟੀ ਸਟੇਟਸ ਤਾਂ ਉਹਨਾਂ ਦਾ ਰੀਸਟੋਰ ਹੋ ਗਿਆ, ਪਰ ਬੋਨੀ ਕ੍ਰੋਮਬੀ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਆਪਣੀ ਸੀਟ ਹਾਰ ਗਏ, ਤੇ ਉਹਨਾਂ ਨੇ ਪਰ ਫਿਰ ਵੀ ਕਾਫੀ ਚੈਸ ਥੰਪਿੰਗ ਕੀਤੀ, ਕਹਿੰਦੇ ਲਾ ਜੀ ਵੀ ਕਹਿੰਦੇ ਸਾਡਾ ਵੋਟ ਸ਼ੇਅਰ ਕਿੰਨਾ ਵੱਧ ਗਿਆ, ਆਫੀਸ਼ਲ ਪਾਰਟੀ ਸਟੇਟਸ ਆਪਣਾ ਰੀਗੇਨ ਹੋ ਗਿਆ, ਤੇ ਮੈਂ ਲੀਡਰ ਵਜੋਂ ਕਹਿੰਦੇ ਅਹੁਦੇ ਤੇ ਮੈਂ ਬਣੀ ਰਹਾਂਗੀ। ਇੰਟਰਸਟਿੰਗ ਇਹਦੇ ਵਿੱਚ ਇੱਕ ਫੈਕਟ ਇਹ ਵੀ ਹੈ, ਮੈਨੂੰ ਅੱਜ ਹੀ ਪਤਾ ਲੱਗਿਆ ਕਿ ਉਹ ਪੈਟਰਿਕ ਬਰਾਊਨ ਦੀ ਸੱਸ ਤੋਂ ਹਾਰੇ ਨੇ।
ਯੈਸ, ਉਹਨਾਂ ਦੇ ਮਦਰ ਇਨ ਲਾਅ ਹਾਰੇ ਨੇ,
ਮਦਰ ਇਨ ਲਾਅ ਨੇ ਪੈਟਰਿਕ ਬਰਾਊਨ ਦੇ, ਜਿਨ੍ਹਾਂ ਤੋਂ ਉਹ ਹਾਰੇ ਨੇ ਮਿਸੀਸਾਗਾ ਦੀ ਰਾਈਡਿੰਗ ਹੈ। ਸੋ ਪਰ ਡਗ ਫੋਰਡ ਨੇ ਜਿਹੜਾ ਇੱਕ ਕਹਿ ਲਓ ਡਰੇਬਾ ਦਿੱਤਾ ਸੀ ਕਿ ਡੋਨਲਡ ਟਰੰਪ ਆ ਕੇ ਹਾਏ ਤੌਬਾ ਵੀ ਇਹਨਾਂ ਤੋਂ ਜੇ ਬਚਣਾ ਤੇ ਮੈਨੂੰ ਇੱਕ ਸਟਰੋਂਗ ਮੈਂਡੇਟ ਦੇ ਦਿਓ, ਤੇ ਉਹ ਗੱਲ ਹੋਈ ਨਹੀਂ। ਸੋ ਅਸੀਂ ਇਲੈਕਸ਼ਨ ਕੈਂਪੇਨ ਦੌਰਾਨ ਦੇਖਿਆ NDP ਵਾਲੇ ਮੈਰਿਟ ਸਟ੍ਰਾਈਲ ਜਿਹੜੇ ਨੇ ਉਹ ਬਾਰ ਬਾਰ ਕਹਿੰਦੇ ਰਹੇ ਕਿ ਜੀ ਹੈਲਥ ਕੇਅਰ ਦਾ ਬਹੁਤ ਬੁਰਾ ਹਾਲ ਹੈ ਓਨਟੈਰੀਓ ਦੇ ਵਿੱਚ,
ਜਿਹੜੇ ਲੋਕਲ ਇਸ਼ੂਜ਼ ਆ ਉਹਨਾਂ ਨੂੰ ਰੇਜ਼ ਕਰਦੇ ਰਹੇ।
ਡਗ ਫੋਰਡ ਕਹਿੰਦੇ ਡੋਨਲਡ ਟਰੰਪ, ਉਹ ਕਹਿੰਦੇ ਜੀ ਜਿਹੜਾ ਤੁਹਾਡਾ ਗ੍ਰੀਨ ਬੈਲਟ ਦੇ ਵਿੱਚੋਂ ਤੁਸੀਂ ਥੋੜੀ
ਐਲੀਗੇਸ਼ਨ
ਕਰਪਸ਼ਨ ਦੀ RCMP ਦੀ ਜਾਂਚ ਤੋਂ ਤੁਸੀਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋ, ਡਗ ਫੋਰਡ ਕਹਿੰਦੇ ਡੋਨਲਡ ਟਰੰਪ ਹਰ ਚੀਜ਼ ਦੇ ਵਾਸਤੇ ਡੋਨਲਡ ਟਰੰਪ ਇਲੈਕਸ਼ਨ ਕਿਉਂ ਕਾਲ ਕਰ ਰਹੇ ਹੋ ਜੀ ਡੋਨਲਡ ਟਰੰਪ ਵੀ ਮੈਨੂੰ ਮੈਂਡੇਟ ਚਾਹੀਦਾ। ਬੇਸਿਕਲੀ ਉਹ ਸਿਰਫ ਆਪਣੀ ਜਿਹੜੀ ਕਹਿ ਲਓ ਕਿ ਟਰਮ ਹੈ ਉਹਦੇ ਵਿੱਚ 4 ਸਾਲ ਹੋਰ ਜੋੜਨਾ
ਚਾਹੁੰਦੇ ਸੀ
ਤੇ ਉਹਨਾਂ ਨੂੰ ਸੀ ਵੀ ਹੁਣ
ਲੋਹਾ ਗਰਮ ਹੈ, ਉਹਨਾਂ ਦੀ ਸੱਚ ਹੋ ਗਈ ਡੈਫੀਨਿਟਲੀ,
ਉਹ ਸੱਚ ਹੋ ਗਈ। ਉਹਨਾਂ ਦੀ ਕੈਲਕੂਲੇਸ਼ਨ ਹੀ ਸਾਰੀ ਇਹ ਸੀ ਕਿਉਂਕਿ ਜਿੰਨੀਆਂ ਵੀ ਪੋਲ ਸੀਗੀਆਂ ਸਾਰੀਆਂ ਹੀ ਕਹਿ ਰਹੀਆਂ ਸੀ ਵੀ ਜੇ ਹੁਣ ਇਲੈਕਸ਼ਨ ਹੁੰਦਾ ਬਾਕੀ ਦੋਨੋਂ ਹੀ ਪਾਰਟੀਆਂ ਬਹੁਤ ਕਮਜ਼ੋਰ ਨੇ ਤੇ ਡਗ ਫੋਰਡ ਦੀ ਦੁਬਾਰਾ ਸਰਕਾਰ ਬਣਨੀ ਹੀ ਹੈ। ਉਹਨਾਂ ਨੂੰ ਇਹ ਸੀ
15 ਮਿੰਟਾਂ ਦੇ ਅੰਦਰ ਪਤਾ ਲੱਗ ਗਿਆ ਵੀ
15 ਮਿੰਟਾਂ 'ਚ ਗੱਲ ਕਲੀਅਰ ਹੋ ਗਈ ਸਾਰੀ। ਪਰ ਗੱਲ ਉਹੀ ਹੈ ਕਿ ਉਹ 80 ਤੇ ਆ ਕੇ ਪੌਜ਼ ਹੋ ਗਿਆ ਤੇ ਪਹਿਲਾਂ ਵੀ 79 ਸੀਟਾਂ ਸੀਗੀਆਂ ਹੁਣ 80 ਨੇ। ਸੋ ਕੋਈ ਬਹੁਤਾ ਸਟਰੋਂਗ ਮੈਂਡੇਟ ਤਾਂ ਕੋਈ ਇੱਦਾਂ ਦਾ ਮਿਲਿਆ ਨਹੀਂ ਤੇ ਪਰ ਇਹ ਜਿਹੜੀ ਸਾਡੇ ਇੱਥੇ ਡੋਨਲਡ ਟਰੰਪ ਦਾ ਨਾਮ ਦੇ ਕੇ ਉਹਨਾਂ ਦਾ ਡਰੇਬਾ ਦੇ ਕੇ ਸਿਆਸੀ ਲਾਹਾ ਲੈਣ ਦੀ ਜਿਹੜੀ ਕੋਸ਼ਿਸ਼ ਹੈ ਉਹ ਬਹੁਤ ਸਾਰੀਆਂ ਧਿਰਾਂ ਵੱਲੋਂ ਵੱਖੋ ਵੱਖਰੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ਾਂ। ਸਾਡੇ ਸੂਬੇ ਦੇ ਵਿੱਚ ਵੀ ਅਸੀਂ ਉਹਦੀ ਸੰਕੇਤ ਦੇਖ ਰਹੇ ਹਾਂ, ਮਿਊਨਿਸਪਲ ਲੈਵਲ ਤੇ ਵੀ, ਫੈਡਰਲ ਲੈਵਲ ਤੇ ਵੀ। ਹੁਣ ਜੋ ਫੈਡਰਲ ਲਿਬਰਲ ਪਾਰਟੀ ਦੇ ਵਿੱਚ ਹੋ ਰਿਹਾ ਤੇ ਜੋ ਫੈਡਰਲ ਪੋਲੀਟਿਕਸ ਦੇ ਵਿੱਚ ਓਵਰਆਲ ਹੋ ਰਿਹਾ ਕਿ ਪੀਅਰ ਪੋਲੀ ਹੈ 6 ਹਫ਼ਤਿਆਂ ਦੇ ਅੰਦਰ ਦੱਸਿਆ ਜਾ ਰਿਹਾ ਕਿ ਆਪਣੇ 26-28 points ਦੀ ਲੀਡ ਗਵਾ ਬੈਠੇ ਨੇ ਉਹ ਡੋਨਲਡ ਟਰੰਪ ਦੇ ਨਾਂ ਤੇ ਸਾਰਾ ਕੁਝ ਹੋ ਰਿਹਾ। ਤੇ ਜੇ ਪ੍ਰੈਕਟੀਕਲੀ ਅਸੀਂ ਦੇਖੀਏ ਤਾਂ ਡੋਨਲਡ ਟਰੰਪ ਨੇ ਅਜੇ ਤੱਕ ਕੀਤਾ ਤਾਂ ਕੁਝ ਵੀ ਨਹੀਂ, ਅਜੇ ਤੱਕ ਗੱਲਾਂ ਹੀ ਹੋਈਆਂ ਨੇ, ਕੋਈ ਟੈਰਿਫ ਲੱਗੀ ਤਾਂ
ਲੱਗੇ ਤਾਂ ਹੈ ਨਹੀਂ ਗੇ, ਜਾਂ 4 ਮਾਰਚ ਤੋਂ ਦੇਖੋ ਲੱਗਣੇ ਆ ਕਿ ਨਹੀਂ ਲੱਗਣੇ। ਈਵਨ ਇਨਫੈਕਟ ਡਗ ਫੋਰਡ ਦੇ ਜਿਹੜੇ ਕੈਂਪੇਨ ਮੈਨੇਜਰ ਹੈ ਉਹਨਾਂ ਨੇ ਕਿਸੇ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ, ਉਹ ਕਹਿੰਦੇ ਪਹਿਲੀ ਵਾਰੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਿਛਲੀਆਂ 3 ਕੈਂਪੇਨਸ ਦੇ ਵਿੱਚ ਕਹਿੰਦੇ ਮੈਂ ਉਹਨਾਂ ਦਾ ਮੈਨੇਜਰ ਰਿਹਾ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੋਲੀਟਿਕਸ ਦੇ ਵਿੱਚ ਇਹ ਚੀਜ਼ ਪਹਿਲੀ ਵਾਰੀ ਦੇਖ ਰਿਹਾ ਵੀ ਇੱਕ ਵਿਅਕਤੀ ਵੱਲੋਂ ਇੰਨੀ ਥਾਵਾਂ ਦੀ ਪੋਲੀਟਿਕਸ ਨੂੰ ਡਿਕਟੇਟ ਕੀਤਾ ਜਾ ਰਿਹਾ ਹੋਵੇ। ਉੱਥੋਂ ਹੀ ਕਹਿੰਦੇ ਸਾਰੀ ਡਿਕਟੇਸ਼ਨ ਆ ਰਹੀ ਹੈ, ਵਾਸ਼ਿੰਗਟਨ ਤੋਂ ਸਾਰੀ ਡਿਕਟੇਸ਼ਨ ਆ ਰਹੀ ਹੈ। ਡਿਕਟੇਸ਼ਨ ਨੋਟ ਇਨ ਦਾ ਸੈਂਸ ਕਿ ਉਹ ਦੱਸ ਰਹੇ ਹੈ ਵੀ ਕੀ ਕੀਤਾ ਜਾਵੇ, ਪਰ ਆਫਕੋਰਸ ਉਹਨਾਂ ਵੱਲੋਂ ਸਾਰੀ ਸਿਚੁਏਸ਼ਨ ਨੂੰ
ਇੰਪੈਕਟ
ਕੀਤਾ ਜਾ ਰਿਹਾ।
ਯਾ, ਤੇ ਇਹ ਹੁਣ ਤੁਸੀਂ ਦੇਖ ਲਓ ਕਿ 1959 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਓਨਟੈਰੀਓ ਦੇ ਵਿੱਚ ਕੋਈ ਇੱਕ ਸਰਕਾਰ ਲਗਾਤਾਰ 3 ਵਾਰ ਮੈਜੋਰਿਟੀ ਗਵਰਨਮੈਂਟ ਬਣੀ ਹੈ, ਮਤਲਬ ਮੈਜੋਰਿਟੀ ਗਵਰਨਮੈਂਟ 3 ਟਾਈਮਸ ਕੰਜ਼ੈਕਟਿਵ 1959 ਤੋਂ ਬਾਅਦ ਪਹਿਲੀ ਵਾਰ ਓਨਟੈਰੀਓ ਦੇ ਵਿੱਚ। ਸੋ ਇਹ ਦਿਸ ਇਜ਼ ਅ ਸਾਈਨ ਆਫ ਅਨਪ੍ਰੈਸੀਡੈਂਟਡ ਟਾਈਮਸ ਕਿ ਜੋ ਡੋਨਲਡ ਟਰੰਪ ਨੇ ਖਲਾਰਾ ਪਾਇਆ ਹੋਇਆ ਉਹਦੇ ਹੀ ਇਹ ਲੱਛਣ ਨੇ।
ਐਬਸੋਲਿਊਟਲੀ ਐਬਸੋਲਿਊਟਲੀ। ਔਰ ਜਿਵੇਂ ਤੁਸੀਂ ਮੈਂਸ਼ਨ ਵੀ ਕਰ ਰਹੇ ਸੀਗੇ ਕਿ ਜਿਹੜੀਆਂ ਬਾਕੀ ਪਾਰਟੀ ਸੀ NDP ਲਿਬਰਲ ਉਹਨਾਂ ਵੱਲੋਂ ਰੇਜ਼ ਕੀਤੇ ਜਾ ਰਹੇ ਸੀ ਜਿਹੜੇ ਪ੍ਰੋਵਿੰਸ਼ੀਅਲ ਇਸ਼ੂਜ਼ ਨੇ, ਹੈਲਥ ਕੇਅਰ ਸਿਸਟਮ ਦੀ ਗੱਲਬਾਤ ਕੀਤੀ ਜਾ ਰਹੀ ਸੀ, ਉਹ ਪ੍ਰੋਵਿੰਸ਼ੀਅਲ ਇਸ਼ੂਜ਼ ਨੂੰ ਰੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।
ਡਗ ਫੋਰਡ ਬਣੇ ਹੋਏ ਸੀ ਕੈਪਟਨ ਕੈਨੇਡਾ ਤੇ ਉਹ ਤਾਂ ਯਾ ਉਹ ਆਪਣੇ ਆਪ ਨੂੰ ਕਹਿੰਦੇ ਸੀ
ਮੇਕ ਓਨਟੈਰੀਓ ਗ੍ਰੇਟ ਅਗੇਨ,
ਯਾ ਮੇਕ ਓਨਟੈਰੀਓ ਮੋਗਾ। ਤੇ ਉਹ ਬਾਰ ਬਾਰ ਫਿਰ ਉਹ ਵਾਸ਼ਿੰਗਟਨ ਵੀ ਜਾਂਦੇ ਸੀ, ਪਾਰਟੀ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਉਹਦੇ ਨਾਲ ਵੀ ਬੜੀ ਦਿੱਕਤ ਸੀ।
ਹਾਂ, ਉਹ ਕਹਿ ਰਹੇ ਸੀਗੇ ਕਿ ਤੁਸੀਂ ਪ੍ਰੀਮੀਅਰ ਹੈ ਨਹੀਂ, ਤੁਸੀਂ ਕਿਹੜੇ ਨਾਤੇ ਤੁਸੀਂ ਵਾਸ਼ਿੰਗਟਨ ਜਾ ਰਹੇ ਹੋ,
ਕਿ ਤੁਸੀਂ ਕਿ ਹੁੰਦਾ ਨਾ ਕਿ ਜਦੋਂ ਇਲੈਕਸ਼ਨ ਕੈਂਪੇਨ ਹੋਈ ਹੋਈ ਹੈ ਟ੍ਰਿਗਰ ਤੇ ਉਦੋਂ ਫਿਰ ਤੁਸੀਂ ਆਪਣੇ ਆਪ ਨੂੰ ਗਵਰਨਮੈਂਟ ਦੇ ਹੈੱਡ ਵਜੋਂ ਨਹੀਂ ਪ੍ਰੈਜ਼ੈਂਟ ਕਰ ਸਕਦੇ,
ਕੇਅਰਟੇਕਰ ਗਵਰਨਮੈਂਟ,
ਕੇਅਰਟੇਕਰ ਹੋ ਤੁਸੀਂ, ਉਦੋਂ ਪ੍ਰੀਮੀਅਰ ਹੋਣ ਦਾ ਲਾਹਾ ਨਹੀਂ ਲੈ ਸਕਦੇ। ਤੇ ਪ੍ਰਭਾਵ ਵੈਸੇ ਡੋਨਲਡ ਟਰੰਪ ਹੀ ਨਹੀਂ ਕਰ ਰਹੇ ਤੇ ਡੋਨਲਡ ਟਰੰਪ ਦੀ ਹੀ ਗੱਲ ਕਰ ਲਈਏ ਹੁਣ ਕਿ ਕੱਲ ਜਿਹੜੇ ਉਹਨਾਂ ਨੇ ਖਿਲਾਰੇ ਵਗੈਰਾ ਪਾਏ ਫਿਰ ਬਾਅਦ ਵਿੱਚ ਉਹਨਾਂ ਨੇ ਉਹਨਾਂ ਨੂੰ ਸਮੇਟਣ ਦੀ ਕੋਸ਼ਿਸ਼ ਵੀ ਕੀਤੀ ਤੇ ਕੱਲ ਤੋਂ ਹੀ ਜੇ ਗੱਲ ਸ਼ੁਰੂ ਕਰ ਲਈਏ ਵੀ ਕੀਅਰ ਸਟਾਰਮਰ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹ ਮੱਥਾ ਟੇਕਣ ਆਏ ਹੋਏ ਸੀ ਤੇ ਉਹਨਾਂ ਦੇ ਨਾਲ ਡੋਨਲਡ ਟਰੰਪ ਉਹਨਾਂ ਨੂੰ ਬੜਾ ਪਸੰਦ ਕਰਦੇ ਨੇ ਮੈਂ ਬੜਾ ਹੈਰਾਨ ਹੋਇਆ ਦੇਖ ਕੇ ਤਰੀਫਾਂ ਹੀ ਕਰੀ ਗਏ ਕੀਅਰ ਸਟਾਰਮਰ ਦੀਆਂ ਕਹਿੰਦੇ ਕਿੰਨਾ ਸੋਹਣਾ ਬੰਦਾ ਸੋ ਇਜ਼ ਅ ਬਿਊਟੀਫੁਲ ਮੈਨ ਇਜ਼ ਅ ਵੈਰੀ ਨਾਈਸ ਮੈਨ ਯੂਕੇ ਕਹਿੰਦੇ ਬੜਾ ਵਧੀਆ ਮੁਲਕ ਆ ਮੈਂ ਕਹਿੰਦੇ ਯੂਕੇ ਬੜਾ ਜਾਣਦਾ ਰਹਿੰਦਾ ਮੈਨੂੰ ਯੂਕੇ ਬਾਰੇ ਬੜੀ ਜਾਣਕਾਰੀ ਆ ਮੈਂ ਉੱਥੇ ਗੋਲਫ ਕੋਰਸ ਮੇਰੇ ਹੈਗੇ ਮੈਂ ਖਰੀਦੇ ਹੋਏ ਨੇ ਇੱਦਾਂ ਦੀਆਂ ਗੱਲਾਂ ਕਰਦੇ ਰਹੇ ਜਦੋਂ ਕੀਅਰ ਸਟਾਰਮਰ ਨੇ ਆਪਣਾ ਭਾਸ਼ਣ ਖਤਮ ਕੀਤਾ ਤੇ ਕਹਿੰਦੇ ਕਿ ਵਾਟ ਐਨ ਐਕਸੈਂਟ ਕਹਿੰਦੇ ਜੇ ਮੇਰਾ ਇੱਦਾਂ ਦਾ ਐਕਸੈਂਟ ਹੁੰਦਾ ਤੇ ਮੈਂ ਤਾਂ 20 ਸਾਲ ਪਹਿਲਾਂ ਰਾਸ਼ਟਰਪਤੀ ਬਣ ਗਿਆ ਹੋਣਾ ਸੀ ਕਹਿੰਦੇ ਸੋ ਡੋਨਲਡ ਟਰੰਪ ਮਤਲਬ ਇੱਦਾਂ ਸੀ ਜਿੱਦਾਂ ਹੈਡ ਓਵਰ ਹੀਲਸ ਹੁੰਦਾ ਨਾ ਕੋਈ ਵੀ ਕਹਿੰਦੇ ਨਾ ਵੀ ਵਲੈਤੀਆਂ ਵਲੈਤੀਏ ਜਿਹੜੇ ਸਾਰਿਆਂ ਨੂੰ ਪਸੰਦ ਹੁੰਦੇ ਨੇ ਈਵਨ ਅਮਰੀਕਾ ਦਾ ਰਾਸ਼ਟਰਪਤੀ ਵੀ ਮਤਲਬ ਉਹ ਵਲੈਤੀ ਜਿਹੜਾ ਪ੍ਰਧਾਨ ਮੰਤਰੀ ਉਹਨੂੰ ਪਸੰਦ ਬਹੁਤ ਕਰ ਰਿਹਾ ਸੀ ਉਹ ਫੈਨ ਜਿਹਾ ਲੱਗਿਆ ਸੋ ਇਹ ਜਿਹੜਾ ਸਾਈਡ ਹੈ ਡੋਨਲਡ ਟਰੰਪ ਦੀ ਕਿਸੇ ਦੀ ਤਾਰੀਫ ਕਰਨੀ ਕਿਸੇ ਦਾ ਫੈਨ ਹੋ ਜਾਣਾ ਉਹ ਬੜੀ ਦੇਰ ਬਾਅਦ ਉਹ ਵੀ ਕਿਸੇ ਪੋਲੀਟੀਕਲ ਲੀਡਰ ਦਾ ਕਿਸੇ ਹੋਰ ਮੁਲਕ ਦਾ ਆਗੂ
ਕਿਉਂਕਿ ਅਕਸਰ ਉਹ ਤਾਂ ਮਾੜੀਆਂ ਗੱਲਾਂ ਹੀ ਕਹਿੰਦੇ ਨੇ ਜ਼ੇਲੈਂਸਕੀ ਨੂੰ ਤਾਂ ਡਿਕਟੇਟਰ ਕਹਿੰਦੇ ਨੇ
ਯਾ ਉਹਨਾਂ ਨੂੰ ਡਿਕਟੇਟਰ ਸਾਡੇ ਵਾਲਿਆਂ ਨੂੰ ਗਵਰਨਰ ਕਹਿੰਦੇ ਨੇ ਯਾ ਬਿਲਕੁਲ ਸਹੀ ਤੇ ਕੱਲ ਅੱਛਾ ਡਿਕਟੇਟਰ ਤੁਸੀਂ ਜਿਹੜਾ ਪੁਆਇੰਟ ਕੀਤਾ ਉਹਨਾਂ ਨੂੰ ਪੁੱਛਿਆ ਗਿਆ ਕੱਲ ਰਿਪੋਰਟਰ ਨੇ ਪੁੱਛਿਆ ਕਹਿੰਦੇ ਕਿ ਤੁਸੀਂ ਵਲਾਦੀਮਿਰ ਜ਼ੇਲੈਂਸਕੀ ਨੂੰ ਡਿਕਟੇਟਰ ਕਹਿਤਾ ਸੀ ਤੇ ਉਹ ਹੁਣ ਕੱਲ ਤੁਹਾਨੂੰ ਮਿਲਣ ਆ ਰਹੇ ਨੇ Do you still think he's a dictator? ਦੇਖੋ ਡੋਨਲਡ ਟਰੰਪ ਨੇ ਕੀ ਕਿਹਾ
ਉਹ ਮੁੱਕ ਕਰੇ ਉਹ ਕਹਿੰਦੇ ਅੱਛਾ ਮੈਂ ਕਿਹਾ ਸੀ
Did I say that? I can't believe I said that. ਤੇ ਕਹਿੰਦੇ ਨੈਕਸਟ ਕੁਐਸਚਨ ਅੱਛਾ ਫਿਰ ਨੈਕਸਟ ਕੁਐਸਚਨ ਤੋਂ ਗੱਲ ਯਾਦ ਆਈ ਉਹਨਾਂ ਨੇ ਇੱਕ ਪੁੱਛਿਆ ਗਿਆ ਇੱਕ ਰਿਪੋਰਟਰ ਨੇ ਸਵਾਲ ਪੁੱਛਿਆ ਕੀਅਰ ਸਟਾਰਮਰ ਨੂੰ ਕਹਿੰਦੇ ਕਿ ਤੁਸੀਂ ਯੂਕੇ ਤੋਂ ਆਏ ਹੋ ਯੂਕੇ ਦੇ ਵਿੱਚ ਤੁਹਾਡਾ ਮੋਨਰਕ ਹੈ ਕਿੰਗ ਕਿੰਗ ਚਾਰਲਸ ਉਹ ਕੈਨੇਡਾ ਦੇ ਵੀ ਮੋਨਰਕ ਨੇ ਕਹਿੰਦੇ ਉਹ ਥੋੜੇ ਚਿੰਤਤ ਹੈਗੇ ਨੇ ਕਿ ਵੀ ਡੋਨਲਡ ਟਰੰਪ ਨੂੰ ਤੁਸੀਂ ਮਿਲਣ ਜਾ ਰਹੇ ਹੋ
ਤੇ
ਕਿੰਗ ਚਾਰਲਸ ਦਾ ਤੁਸੀਂ ਇਨਵੀਟੇਸ਼ਨ ਹੈਂਡ ਰਿਟਨ ਇਨਵੀਟੇਸ਼ਨ ਲੈ ਕੇ ਆ ਰਹੇ ਹੋ ਡੋਨਲਡ ਟਰੰਪ ਵਾਸਤੇ ਕਿੰਗ ਚਾਰਲਸ ਨੇ ਹੈਂਡ ਰਿਟਨ ਇਨਵੀਟੇਸ਼ਨ ਭੇਜ ਕੇ ਇਨਵਾਈਟ ਕੀਤਾ ਡੋਨਲਡ ਟਰੰਪ ਨੂੰ ਕਿ ਯੂਕੇ ਆਓ ਦੁਬਾਰਾ ਤੁਹਾਨੂੰ ਮਿਲਣਾ ਤੇ ਕਹਿੰਦੇ ਵੀ ਕਿੰਗ ਥੋੜੇ ਕੰਸਰਨ ਨਹੀਂ ਹੈਗੇ ਕਿ ਵੀ ਉਹਨਾਂ ਦਾ ਹੀ ਮੁਲਕ ਆ ਕਿ ਹੈ ਤਾਂ ਕਾਮਨਵੈਲਥ ਸੋ ਕਹਿੰਦੇ ਕਿ ਡੋਨਲਡ ਟਰੰਪ ਜਿਹੜੀ 51ਵੀਂ ਸਟੇਟ ਬਣਾਉਣ ਦੀ ਗੱਲ ਕਰ ਰਹੇ ਨੇ ਇਜ਼ ਦ ਕਿੰਗ ਕੰਸਰਨ
ਤੇ
ਫਿਰ ਕੀਅਰ ਸਟਾਰਮਰ ਨੇ ਥੋੜਾ ਪੋਚਾ ਪਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਵੀ ਯੂ ਮੈਂਸ਼ਨ ਕੈਨੇਡਾ ਆਈ ਥਿੰਕ ਯੂ ਆਰ ਟਰਾਇੰਗ ਟੂ ਫਾਈਂਡ ਅ ਡਿਵਾਈਡ ਬਿਟਵੀਨ ਅਸ ਵਿਚ ਡਜ਼ ਨਾਟ ਐਗਜ਼ਿਸਟ ਫਿਰ ਇੱਕਦਮ ਡੋਨਲਡ ਟਰੰਪ ਨੇ ਇੰਟਰਜੈਕਟ ਕੀਤਾ ਦੈਟਸ ਇਨਫ ਕਹਿੰਦੇ ਨੈਕਸਟ ਕੁਐਸਚਨ ਸੋ ਨੈਕ ਉਹ ਥੋੜੇ ਜਿਹੇ ਕੈਨੇਡਾ ਨੂੰ ਲੈ ਕੇ ਬੜੇ ਡਿਸਮਿਸਿਵ ਨੇ ਸੋ ਇਹ ਸਾਰੀ ਗੱਲਬਾਤ ਹੋਈ ਹੈ ਕੱਲ ਹੋਈ ਕੀਅਰ ਸਟਾਰਮਰ ਦੇ ਨਾਲ ਤੇ ਜਿਹੜੀ ਉਹ ਚਿੱਠੀ ਲੈ ਕੇ ਆਏ ਕਿੰਗ ਚਾਰਲਸ ਦੀ ਉਹਨੂੰ ਲੈ ਕੇ ਸਾਡੇ ਇੱਥੇ ਐਨਡੀਪੀ ਵਾਲੇ ਨਾਰਾਜ਼ ਹੋ ਗਏ ਨੇ ਮੂੰਹ ਬਣਾ ਕੇ ਬਹਿ ਗਏ ਨੇ ਕਿੰਗ ਜਿਹੜੇ ਆਪਣੇ ਚਾਰਲੀ ਐਂਗਸ ਜਿਹੜੇ ਐਨਡੀਪੀ ਦੇ ਐਮਪੀ ਉਹ ਕਹਿੰਦੇ ਯਾਰ ਰਾਜਾ ਸਾਡਾ ਤੇ ਉਹ ਇਨਵੀਟੇਸ਼ਨ ਭੇਜ ਰਿਹਾ ਕਹਿੰਦੇ ਡੋਨਲਡ ਟਰੰਪ ਨੂੰ ਡੋਨਲਡ ਟਰੰਪ ਜੋ ਸਾਨੂੰ ਹੜੱਪਣ ਤੇ ਲੱਗੇ ਹੋਏ ਨੇ ਐਨੈਕਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 51ਵੀਂ ਸਟੇਟ ਬਣਾਉਣ ਦੀ ਗੱਲ ਕਰਦੇ ਆ ਸਾਡੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿੰਦੇ ਆ ਕਹਿੰਦੇ ਵੀ ਇਹ ਠੀਕ ਨਹੀਂ ਤੇ ਉਹ ਕਹਿੰਦੇ ਵੀ ਫਿਰ ਸਾਨੂੰ ਇਸ ਰਾਜੇ ਦੀ ਲੋੜ ਹੀ ਨਹੀਂ ਕਹਿੰਦੇ ਅਸੀਂ ਉਸ ਰਾਜੇ ਦੀ ਆਪਣੇ ਨੋਟਾਂ ਦੇ ਉੱਤੇ ਫੋਟੋ ਕਿਉਂ ਲਾਈਏ ਵੀ ਜਿਹੜਾ ਸਾਡੇ ਮੁਲਕ ਦੀ ਪਰਵਾਹ ਹੀ ਨਹੀਂ ਕਰਦਾ ਸੋ ਐਨਡੀਪੀ ਨੇ ਇਹ ਕੱਲ ਪੁਆਇੰਟ ਰੇਜ਼ ਕੀਤਾ
ਜਗਮੀਤ ਸਿੰਘ ਵੀ ਕਹਿ ਕੇ ਗਏ ਨਾ ਜਗਮੀਤ ਸਿੰਘ ਨੇ ਵੀ ਕਿਹਾ ਵੀ ਬੈਨ ਕਰ ਦਿਓ ਟਰੰਪ ਨੂੰ ਆਉਣ ਨਾ ਦਿਓ G7 ਸਮਿਟ ਹੋਣੀ ਆਪਣੇ ਇੱਥੇ ਜੂਨ ਦੇ ਵਿੱਚ ਉਹਨਾਂ ਨੂੰ ਬੈਨ ਕਰ ਦਿਓ
ਸੋ ਇਹ ਚਾਰਲੀ ਐਂਗਸ ਨੇ ਤਾਂ ਇੱਕ ਪਟੀਸ਼ਨ ਹੀ ਸਪਾਂਸਰ ਕੀਤੀ ਹੋਈ ਆ ਜਿਹੜੀ ਇੱਕ ਪ੍ਰਾਈਵੇਟ ਮੈਂਬਰ ਪਟੀਸ਼ਨ ਆ ਜਿਹਨੂੰ ਸਪਾਂਸਰ ਕੀਤਾ ਚਾਰਲੀ ਐਂਗਸ ਨੇ ਕਿ ਡੋਨਲਡ ਟਰੰਪ ਨੂੰ ਬੈਨ ਕਰ ਦਿਓ ਕੈਨੇਡਾ ਦਾਖਲ ਨਾ ਹੁੰਦੇ ਹੋ ਕਿਉਂਕਿ
ਸਿਗਨੇਚਰਸ
ਨੇ ਇੱਕ ਹੋਰ ਇੱਕ ਇਸ ਤਰ੍ਹਾਂ ਦੀ ਪਟੀਸ਼ਨ ਆ ਜਿਹਨੂੰ ਚਾਰਲੀ ਐਂਗਸ ਨੇ ਹੀ ਸਪਾਂਸਰ ਕੀਤਾ ਕਿ ਈਲੋਨ ਮਸਕ ਦੀ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਰਿਵੋਕ ਕਰ ਦਿਓ ਇਹ ਦੋਨੋਂ ਕੰਮ ਹੀ ਪ੍ਰੈਕਟੀਕਲੀ ਇੰਪੋਸੀਬਲ ਨੇ ਚਲੋ ਇਹ ਐਨਡੀਪੀ ਦੇ ਆਪਣੇ ਵਿਚਾਰ ਨੇ ਤੇ ਕੱਲ ਉਹਨਾਂ ਨੇ ਜਿਹੜੀ ਉਹ ਰਾਜੇ ਵਾਲੀ ਗੱਲ ਕੀਤੀ ਆ ਉਹ ਕਈ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਲੱਗ ਰਹੀ ਆ ਅੱਛਾ ਜੇ ਅੱਜ ਤੇ ਆ ਜਾਈਏ ਹੁਣ ਅੱਜ ਡੋਨਲਡ ਟਰੰਪ ਵਲਾਦੀਮਿਰ ਜ਼ੇਲੈਂਸਕੀ ਦੇ ਨਾਲ ਬਿਜ਼ੀ ਰਹਿਣਗੇ ਗੱਲਬਾਤ ਹੋਣੀ ਆ ਤੇ ਪਿਛਲੇ ਦਿਨ ਦੱਸਿਆ ਗਿਆ ਸੀ ਕਿ ਜਿਹੜੇ ਇਹਨਾਂ ਦੇ ਸਪੈਸ਼ਲ ਐਨਵੋਏ ਨੇ ਡੋਨਲਡ ਟਰੰਪ ਦੇ ਸਪੈਸ਼ਲ ਐਨਵੋਏ ਫਾਰ ਯੂਕਰੇਨ ਐਂਡ ਰਸ਼ੀਆ ਉਹ ਗਏ ਹੋਏ ਸੀ ਕੀਏਵ ਉੱਥੇ ਗੱਲਬਾਤ ਚੱਲ ਰਹੀ ਸੀ ਉਹਨਾਂ ਦੀ ਨੈਗੋਸੀਏਸ਼ਨ ਚੱਲਦੀ ਸੀ ਵਲਾਦੀਮਿਰ ਜ਼ੇਲੈਂਸਕੀ ਦੇ ਨਾਲ ਤੇ ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਨੇ ਰਸ਼ੀਆ ਦੇ ਨਾਲ ਇੱਕ ਨੈਗੋਸੀਏਸ਼ਨ ਦਾ ਫਰੰਟ ਖੋਲਿਆ ਹੋਇਆ ਜ਼ੇਲੈਂਸਕੀ ਨਾਲ ਜਿਹੜੀ ਗੱਲਬਾਤ ਹੋਈ ਸਪੈਸ਼ਲ ਐਨਵੋਏ ਦੀ ਉਹਦੇ ਵਿੱਚ ਖਬਰਾਂ ਆਈਆਂ ਸੀ ਕਿ ਇੱਕ ਡੀਲ ਸਾਈਨ ਹੋ ਗਈ ਹੈ ਇਕਨੋਮਿਕ ਡੀਲ ਮਿਨਰਲਸ ਨੂੰ ਲੈ ਕੇ ਸੋ ਕ੍ਰਿਟੀਕਲ ਮਿਨਰਲਸ ਦੇ ਵਿੱਚ ਡੋਨਲਡ ਟਰੰਪ ਕਹਿੰਦੇ ਸੀ ਵੀ ਅਸੀਂ ਤੁਹਾਨੂੰ 350 billion ਤੋਂ $500 billion ਭੇਜ ਚੁੱਕੇ ਹਾਂ ਜੰਗ ਦੇ ਵਿੱਚ ਤੁਹਾਡੀ ਸਪੋਰਟ ਵਾਸਤੇ ਹੁਣ ਤੁਸੀਂ ਪੈਸੇ ਮੋੜਨੇ ਸ਼ੁਰੂ ਕਰੋ ਵੀ ਸਾਨੂੰ ਵਾਪਸ ਪੈਸੇ ਆਪਣੇ ਚਾਹੀਦੇ ਨੇ ਕਿ ਸਾਨੂੰ ਇੱਥੇ ਸਾਡਾ ਡੈਟ ਦੇਖੋ ਵੀ ਕਿੰਨਾ ਡੈਟ ਟ੍ਰਿਲੀਅਨਸ ਆਫ ਡਾਲਰਸ ਹੋਇਆ ਹੋਇਆ ਵੀ ਅਸੀਂ ਘਟਾਉਣਾ ਤੇ ਗਿਵ ਅਸ ਮਨੀ ਬੈਕ ਉਹ ਕਹਿੰਦੇ ਪੈਸੇ ਤਾਂ ਹੈ ਨਹੀਂ ਤੇ ਵੀ ਕੈਨੋਟ ਪੇ ਯੂ ਇਨ ਕੈਸ਼, ਵੀ ਕੈਨ ਪੇ ਯੂ ਇਨ ਕਾਈਂਡ,
ਚਲੋ ਠੀਕ ਹੈ, ਕ੍ਰਿਟੀਕਲ
ਮਿਨਰਲਸ ਹੈਗੇ ਨੇ,
ਸੋ ਆਰਟੀਕਲ ਸਾਈਨ ਕਰ ਲਓ।
ਇਹ ਗੱਲ ਹੁੰਦੀ ਸੀ ਡੋਨਲਡ ਟਰੰਪ ਕਹਿੰਦੇ ਸੀ ਵੀ 500 ਬਿਲੀਅਨ ਡਾਲਰ ਕ੍ਰਿਟੀਕਲ ਮਿਨਰਲਸ ਦੇ ਰੈਵਨਿਊ ਚ ਜਿਹੜਾ ਪ੍ਰੋਫਿਟ ਆਉਂਦਾ ਤੁਹਾਡਾ ਪ੍ਰੋਫਿਟ, ਉਹ 500 ਬਿਲੀਅਨ ਡਾਲਰ ਸਾਨੂੰ ਚਾਹੀਦਾ। ਹੁਣ ਜਿਹੜੀ ਡੀਲ ਸਾਈਨ ਹੋਈ ਆ, ਅੱਛਾ ਫਿਰ ਇਹਦੇ ਜਵਾਬ ਵਿੱਚ ਵਲਾਦੀਮੀਰ ਜ਼ੇਲੈਂਸਕੀ ਵੀ ਚਾਹੁੰਦੇ ਸੀ ਇਦਾਂ ਦੀ ਡੀਲ ਹੋ ਜਾਏ, ਪਰ ਉਹ ਕਹਿ ਰਹੇ ਸੀ ਕੋਈ ਸਿਕਿਉਰਿਟੀ ਗਾਰੰਟੀਜ਼ ਹੋਣੀਆਂ ਚਾਹੀਦੀਆਂ ਨੇ,
ਉਹ ਤਾਂ ਦੋ ਨਾ ਐਟਲੀਸਟ। ਹਾਂ,
ਵੀ ਜੇ ਡੋਨਲਡ ਟਰੰਪ ਇੱਥੋਂ ਵਿਦਡਰਾਅ ਕਰਕੇ ਅਮਰੀਕਾ ਨੂੰ ਵਾਪਸ ਲੈ ਜਾਂਦੇ ਨੇ, ਸਪੋਰਟ ਵਾਪਸ ਖਿੱਚ ਲੈਂਦੇ ਨੇ, ਤੇ ਪਿੱਛੋਂ ਸਾਡਾ ਅਫਗਾਨਿਸਤਾਨ ਵਰਗਾ ਹਾਲ ਨਾ ਹੋਵੇ, ਵੀ ਇੱਥੇ ਕੋਈ ਪੀਸ ਕੀਪਿੰਗ ਫੋਰਸ ਤੈਨਾਤ ਕੀਤੀ ਜਾਵੇ ਜਾਂ ਕੋਈ ਸਿਕਿਉਰਿਟੀ ਗਾਰੰਟੀ ਹੋਵੇ ਵੀ ਸਪੋਰਟ ਸਾਨੂੰ ਅਮਰੀਕਾ ਕਰਦਾ ਰਹੇਗਾ, ਇੱਦਾਂ ਦੀ ਕੋਈ ਗਾਰੰਟੀ ਦਿਓ।
ਜਿਹਦੇ ਵਾਸਤੇ ਕੀਰ ਸਟਾਰਮਰ ਵੀ ਅਗਰੀ ਕੀਤਾ, ਉਹ ਕਹਿੰਦੇ ਅਸੀਂ ਆਪਣੇ ਭੇਜ ਦਾਂਗੇ ਉੱਥੇ ਪੀਸ ਕੀਪਿੰਗ ਆਫੀਸਰਸ
ਯੂਰਪ ਵਾਲਿਆਂ ਨੂੰ, ਤਾਂ ਕਿਉਂਕਿ ਉਹਨਾਂ ਦੇ ਗੁਆਂਢ ਵਿੱਚ, ਉਹਨਾਂ ਦੇ ਬੈਕਯਾਰਡ ਵਿੱਚ ਸਭ ਕੁਝ ਇਹ ਹੋ ਰਿਹਾ। ਜੇ ਉਹਨਾਂ ਦੇ ਬੈਕਯਾਰਡ ਵਿੱਚ ਇੱਕ ਅਫਗਾਨਿਸਤਾਨ ਬਣ ਜਾਂਦਾ, ਦੇ ਡੋਂਟ ਵਾਂਟ ਦੈਟ ਫਾਰ ਇਕਨੋਮਿਕ ਸਟੇਬਿਲਿਟੀ ਐਂਡ ਆਲਸੋ ਫਾਰ ਸਿਕਿਉਰਿਟੀ ਪਰਪਸਿਸ। ਸੋ ਉਹਨਾਂ ਦੇ ਬੈਕਯਾਰਡ ਵਿੱਚ ਸਭ ਕੁਝ ਹੋ ਰਿਹਾ। ਡੋਨਲਡ ਟਰੰਪ ਕਹਿੰਦੇ ਸਾਡੇ ਤਾਂ ਵਿੱਚ ਸਮੁੰਦਰ ਪੈਂਦਾ, ਅਸੀਂ ਤਾਂ ਕਹਿੰਦੇ ਅਟਲਾਂਟਿਕ ਹੈਗਾ ਵੀ ਸਾਨੂੰ, ਸਾਡਾ ਤਾਂ ਕੋਈ ਲੈਣਾ ਦੇਣਾ, ਅਸੀਂ ਘਰ ਚੱਲੇ ਆਪਣੇ ਘਰਾਂ ਨੂੰ। ਹੁਣ ਡੀਲ ਇਹ ਸੀ, ਜੋ ਗੱਲ ਜਿੱਥੋਂ ਸ਼ੁਰੂ ਹੋਈ ਸੀ ਕਿ 500 ਬਿਲੀਅਨ ਡਾਲਰ ਦੇ ਪ੍ਰੋਫਿਟਸ ਯੂਕਰੇਨ ਅਮਰੀਕਾ ਨੂੰ ਦੇਵੇ ਕ੍ਰਿਟੀਕਲ ਮਿਨਰਲਸ ਦੇ ਵਿੱਚੋਂ, ਤੇ ਇਨ ਰਿਸਪੋਂਸ ਅਮੈਰੀਕਾ ਪ੍ਰੋਮਿਸ ਕਰੇ ਕੋਈ ਸਿਕਿਉਰਿਟੀ ਗਾਰੰਟੀ ਦੇਵੇ। ਹੁਣ ਦੱਸਿਆ ਜਾ ਰਿਹਾ ਜਿਹੜੀ ਡੀਲ ਹੋਈ ਆ, ਤੇ ਉਹਦਾ ਇਨਫੈਕਟ ਜਿਹੜਾ ਡਰਾਫਟ ਵੀ ਆ ਡੀਲ ਦਾ, ਉਹ ਵੀ ਲੀਕ ਹੋ ਗਿਆ। ਉਹਦਾ ਨਾਮ ਹੈ ਰੀਕੰਸਟਰਕਸ਼ਨ ਇਨਵੈਸਟਮੈਂਟ ਫੰਡ, ਤੇ ਉਹ ਜਿਹੜਾ ਫੰਡ ਹੈ ਜੋ ਡੀਲ ਹੋਈ ਆ, ਉਹਦੇ ਵਿੱਚ ਕੋਈ ਵੀ ਸਿਕਿਉਰਿਟੀ ਗਾਰੰਟੀ ਦਾ ਜ਼ਿਕਰ ਨਹੀਂ ਹੈ, ਤੇ ਨਾ ਹੀ 500 ਬਿਲੀਅਨ ਡਾਲਰ ਦੇ ਅੰਕੜੇ ਦਾ ਹੀ ਕੋਈ ਜ਼ਿਕਰ ਆ। ਉਹਦੇ ਵਿੱਚ ਇਹ ਜ਼ਰੂਰ ਲਿਖਿਆ ਕਿ ਐਟ ਅ ਫਿਊਚਰ ਡੇਟ ਯੂਕਰੇਨ ਆਪਣੇ ਕ੍ਰਿਟੀਕਲ ਰਿਸੋਰਸਿਸ ਦੇ ਵਿੱਚੋਂ, ਮਿਨਰਲਸ ਦੇ ਵਿੱਚੋਂ ਜਿਹੜਾ ਕੋਈ ਰੈਵਨਿਊ ਜਨਰੇਟ ਹੋਏਗਾ, ਉਹਦਾ 50% ਇਸ ਫੰਡ ਦੇ ਵਿੱਚ ਪਾਏਗਾ। ਫੰਡ ਦੀ ਜਿਹੜੀ ਓਨਰਸ਼ਿਪ ਉਹ ਜੁਆਇੰਟ ਹੋਏਗੀ ਅਮੈਰੀਕਾ ਤੇ ਯੂਕਰੇਨ
ਦੀ,
ਤੇ ਉਹ ਕਿੰਨੇ ਦੀ ਟੋਟਲ ਡੀਲ ਹੈ, ਉਹ 500 ਬਿਲੀਅਨ ਡਾਲਰ ਦੀ ਡੀਲ ਹੈ, ਉਹ ਪੈਸੇ ਕਿਵੇਂ ਖਰਚ ਕੀਤੇ ਜਾਣਗੇ, ਇਹ ਚੀਜ਼ਾਂ ਉਸ ਡਰਾਫਟ ਦੇ ਵਿੱਚ ਨਹੀਂ ਹੈਗੀਆਂ ਸੀ। ਤੇ ਹੁਣ ਵਲਾਦੀਮੀਰ ਜ਼ੇਲੈਂਸਕੀ ਆ ਰਹੇ ਨੇ, ਉਹਨਾਂ ਦੇ ਨਾਲ ਮੀਟਿੰਗ ਹੋਣੀ ਹੈ ਪਹਿਲਾਂ, ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਸਿਕਿਉਰਿਟੀ ਗਾਰੰਟੀਜ਼ ਦੀ ਗੱਲ ਕਰਾਂਗਾ ਡੋਨਲਡ ਟਰੰਪ ਨੂੰ ਖੁਸ਼ ਕਰਨ ਦੀ, ਉਹਨਾਂ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰਾਂਗਾ, ਸ਼ਾਇਦ ਉਹ ਮੰਨ ਹੀ ਜਾਣ। ਤੇ ਉਸ ਤੋਂ ਬਾਅਦ ਫਿਰ ਜਿਵੇਂ ਕੱਲ ਕੀਰ ਸਟਾਰਮਰ ਦੇ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਅੱਜ ਉਹ ਵਲਾਦੀਮੀਰ ਜ਼ੇਲੈਂਸਕੀ ਨਾਲ ਵੀ ਮੋਸਟ ਲਾਈਕਲੀ ਕਰਨਗੇ, ਤੇ ਉਹਦੇ ਵਿੱਚੋਂ ਫਿਰ ਕਿਸ ਤਰ੍ਹਾਂ ਦੇ ਐਲਾਨ ਹੁੰਦੇ ਨੇ, ਕੀ ਸੱਚੀ ਮੁੱਚੀ ਕੋਈ ਡੀਲ ਹੁੰਦੀ ਹੈ ਜਾਂ ਫਿਰ ਬਸ ਐਵੇਂ ਇਹ ਫੋਟੋ ਆਪ ਹੀ ਰਹੇਗਾ, ਵਿਲ ਵੇਟ ਐਂਡ ਸੀ।
ਦੇਖਦੇ ਹਾਂ ਜੀ, ਪਹੁੰਚਣ ਵਾਲੇ ਨੇ ਬਸ,
ਤੁਹਾਡੇ ਕੋਲ ਲਾਈਫ ਹੀ ਡਰ ਹੀ ਲੱਗੀ ਮਤਲਬ ਕਿ ਤੋਂ
ਨਹੀਂ, ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ। ਉਹ ਦੇਖੋ ਤੁਸੀਂ ਦਰਵਾਜ਼ੇ ਦੇ ਖੜੇ ਨੇ ਤੇ ਇੰਤਜ਼ਾਰ ਉਹਨਾਂ ਦਾ ਕੀਤਾ ਜਾ ਰਿਹਾ ਵਲਾਦੀਮੀਰ ਜ਼ੇਲੈਂਸਕੀ ਦਾ।
ਅੱਜ ਉਹਨਾਂ ਨੂੰ ਡਿਕਟੇਟਰ ਟਰੈਕਰ ਲਾਇਆ ਤੁਸੀਂ,
ਠੀਕ ਹੈ, ਅੱਜ ਨਹੀਂ ਡਿਕਟੇਟਰ ਉਹਨਾਂ ਨੂੰ ਕਹਿੰਦੇ, ਹੋਪਫੁਲੀ, ਹੈ ਨਾ। ਬਸ ਉਹ ਮੇਰਾ ਸਾਥ ਨਿਭਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜਸਪ੍ਰੀਤ ਜੀ, ਹੈਵ ਅ ਵੈਰੀ ਨਾਈਸ ਵੀਕਐਂਡ।
ਥੈਂਕ ਯੂ ਸੋ ਮਚ।